ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ, ਸਾਧ ਸੰਗ ਹਰ ਹਰ ਨਾਮ ਚਿਤਾਰਾ, ਸਹਿਜ ਆਨੰਦ ਹੋਵੇ ਦਿਨ ਰਾਤੀ, ਅੰਕੁਰ ਭਲੋ ਹਮਾਰਾ। ਸਾਧ ਸੰਗ ਹਰ ਹਰ ਨਾਮ ਚਿਤਾਰਾ, ਸਹਿਜ ਆਨੰਦ ਹੋਵੇ ਦਿਨ ਰਾਤੀ, ਅੰਕੁਰ ਭਲੋ ਹਮਾਰਾ। ਰਹਾਉ ਗੁਰਪੂਰਾ ਭੇਤਿਓ ਬੜ ਭਾਗੀ, ਜਾ ਕੋ ਅੰਤ ਨ ਪਾਰਾ ਵਾਰਾ, ਕਰ ਗਹਿ ਕਾਢ ਲਿਓ ਜਨ ਆਪਣਾ, ਬਿਖ ਸਾਗਰ ਸੰਸਾਰ, ਜਨਮ ਮਰਨ ਕਾਟੇ ਗੁਰ ਬਚਨੀ, ਬਹੁੜ ਨਾ ਸੰਕਟ ਦੁਆਰਾ। ਨਾਨਕ ਸਰਨ ਗਹੀ ਸੁਆਮੀ ਕੀ, ਪੁਨਹ ਪੁਨਹ ਨਮਸਕਾਰ। ਜਨਮ ਮਰਨ ਕਾਟੇ ਗੁਰ ਬਚਨੀ, ਬਹੁੜ ਨਾ ਸੰਕਟ ਦੁਆਰਾ। ਨਾਨਕ ਸਰਨ ਗਹੀ ਸੁਆਮੀ ਕੀ, ਪੁਨਹ ਪੁਨਹ ਨਮਸਕਾਰ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਸਰਬ ਕਲਾ ਸਮਰੱਥ, ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ, ਬਾਣੀ ਦੇ ਬੋਹਿਤ, ਬ੍ਰਹਮ ਗਿਆਨ ਦੇ ਸਾਗਰ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸੁਭਾਈਮਾਨ ਗੁਰਦੁਆਰਾ ਮੰਦੀ ਸਾਹਿਬ ਜੀ ਵਿਖੇ ਬੈਠ ਕੇ, ਦੂਰ ਨੇੜੇ ਆਪਣੇ ਘਰਾਂ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਦਾ ਆਨੰਦ ਮਾਣ ਰਹੇ ਗੁਰੂ ਸਵਾਰੇ ਸਤਸੰਗੀ ਜਨੋ, ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੋਈ ਹੈ ਜੋ ਅੰਮ੍ਰਿਤ ਵੇਲੇ ਗੁਰਬਾਣੀ ਦਾ ਕੀਰਤਨ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਆਪਾਂ ਸਮੂਹ ਗੁਰਸਿੱਖ ਸੰਗਤਾਂ ਨੇ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕੀਤੇ ਨੇ, ਇਸ਼ਨਾਨ ਕੀਤੇ ਨੇ, ਵਡਭਾਗੀ ਹਾਂ। ਦੁਨੀਆਂ ਦੀਆਂ ਇਮਾਰਤਾਂ ਜਿਨ੍ਹਾਂ ਦੀ ਡਰਾਇੰਗ ਵੱਡੇ ਵੱਡੇ ਇੰਜੀਨੀਅਰ, ਵੱਡੇ ਵੱਡੇ ਆਰਚੀਟੈਕਟ ਬਣਾਉਂਦੇ ਨੇ, ਉਹ ਕਿਸੇ ਮਨੁੱਖ ਦੀ ਯਾਦ ਵਿੱਚ ਉਸਰਦੀਆਂ ਨੇ ਜਾਂ ਕਿਸੇ ਦੁਨਿਆਵੀ ਮਕਸਦ ਦੇ ਲਈ ਉਸਾਰੀਆਂ ਜਾਂਦੀਆਂ ਨੇ। ਪਰ ਸ੍ਰੀ ਦਰਬਾਰ ਸਾਹਿਬ, ਜਿਸ ਨੂੰ ਆਪਾਂ ਹਰੀ ਦਾ, ਪ੍ਰਭੂ ਦਾ ਮੰਦਰ ਕਹਿੰਦੇ ਹਾਂ, ਇਹ ਅਜਿਹੇ ਸੱਤਵਾਦੀ ਅਤੇ ਰੂਹਾਨੀਅਤ ਦੇ ਸਿਧਾਂਤ 'ਤੇ ਉਸਾਰਿਆ ਗਿਆ ਕਿ ਜਿਹਦੀ ਮਿਸਾਲ ਧਰਤੀ 'ਤੇ ਹੋਰ ਮਿਲਣੀ ਮੁਸ਼ਕਲ ਹੈ। ਆਪਾਂ ਇੱਕ ਆਮ ਗੱਲ ਸੁਣਦੇ ਹਾਂ ਕਿ ਮਾਨ ਸਰੋਵਰ 'ਤੇ ਹੰਸ ਰਹਿੰਦੇ ਨੇ, ਲੇਕਿਨ ਸ੍ਰੀ ਦਰਬਾਰ ਸਾਹਿਬ ਉਹ ਅਸਥਾਨ ਹੈ। ਮਾਨ ਸਰੋਵਰ 'ਤੇ ਹੰਸ ਤਾਂ ਕੇਵਲ ਹੰਸ ਹੀ ਨੇ, ਉਹ ਕਾਵਾਂ ਨੂੰ ਹੰਸ ਨਹੀਂ ਬਣਾ ਸਕਦੇ। ਪਰ ਸਾਡੇ ਸਤਿਗੁਰੂ ਜੀ ਨੇ ਅਜਿਹਾ ਸਿਧਾਂਤ ਦਿੱਤਾ, ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੇ ਕਊਆ ਹੰਸ ਹੋਵੇ। ਜਦੋਂ ਆਪਾਂ ਅੰਮ੍ਰਿਤ ਸਰੋਵਰ ਦੀਆਂ ਪਰਿਕਰਮਾ ਕਰਦੇ, ਦੁੱਖ ਭੰਜਨੀ ਬੇਰੀ ਦੇ ਕੋਲ ਆਉਂਦੇ ਹਾਂ, ਸਾਡੇ ਜਿਹਨ ਵਿੱਚ ਉਹ ਮਹਾਨ ਘਟਨਾ ਆ ਜਾਂਦੀ ਹੈ ਕਿ ਬੀਬੀ ਰਜਨੀ ਦਾ ਕੋਹੜੀਪਤੀ ਇੱਥੇ ਆ ਕੇ ਤੰਦਰੁਸਤ ਹੋਇਆ ਸੀ, ਕਾਵਾਂ ਤੋਂ ਹੰਸ ਇੱਥੇ ਬਣਦੇ ਨੇ। ਦਰਅਸਲ ਇਹ ਘਟਨਾ ਸਾਨੂੰ ਸਤਿਗੁਰੂ ਜੀ ਦੇ ਇੱਕ ਮਹਾਨ ਸਿਧਾਂਤ ਵੱਲ ਆਕਰਸ਼ਿਤ ਕਰਦੀ ਹੈ ਕਿ ਗੁਰੂ ਦਾ ਇਹ ਉਹ ਅਸਥਾਨ ਹੈ ਜਿੱਥੇ ਆ ਕੇ ਕੌਵੇ ਹੰਸ ਬਣ ਸਕਦੇ ਨੇ। ਦਰਅਸਲ ਅਸੀਂ ਮਨ ਕਰਕੇ ਕਾਂ ਬਣੇ ਹੋਏ ਹਾਂ, ਸਾਡੀ ਬਿਰਤੀ ਕਾਂ ਹੈ। ਗੁਰਬਾਣੀ ਮਨੁੱਖ ਨੂੰ ਅੰਦਰੋਂ ਮੈਲ ਤੋਂ ਮੁਕਤ ਕਰਕੇ ਇਹ ਗੁਰੂ ਦਾ ਅਸਥਾਨ ਪਾਵਨ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜਿੱਥੇ ਹਰ ਵੇਲੇ ਅੰਮ੍ਰਿਤ ਦਾ ਪ੍ਰਵਾਹ ਚੱਲਦਾ ਰਹਿੰਦਾ, ਅੰਮ੍ਰਿਤ ਦੀ ਵਰਖਾ ਹੁੰਦੀ ਰਹਿੰਦੀ ਹੈ, ਹਰ ਮਨੁੱਖ ਨੂੰ ਅੰਦਰੋਂ ਦੁਨਿਆਵੀ ਚਿੰਤਾਵਾਂ ਤੋਂ ਦੁਨਿਆਵੀ ਮੈਲ ਤੋਂ ਮੁਕਤ ਕਰਕੇ ਉਸ ਨੂੰ ਕਾਮ ਬਿਰਤੀ ਤੋਂ ਮੁਕਤ ਕਰਕੇ ਹੰਸ ਬਣਾਉਣ ਦੇ ਸਮਰੱਥ ਹੈ। ਅਤੇ ਇੱਕ ਸਵੱਛ ਸਮਾਜ ਦੀ ਸਿਰਜਣਾ ਦਾ ਸੰਕਲਪ ਸਤਿਗੁਰੂ ਜੀ ਨੇ ਸਾਨੂੰ ਇੱਥੋਂ ਦਿੱਤਾ ਹੈ। ਪਿਛਲੇ ਦਿਨਾਂ ਤੋਂ ਹਿੰਦੁਸਤਾਨ ਦੇ ਵਿੱਚ ਇੱਕ ਲਹਿਰ ਚੱਲੀ ਸਵੱਛ ਭਾਰਤ ਦੀ, ਬੜੀ ਚੰਗੀ ਸਕਲ ਚੰਗਾ ਸੰਕਲਪ ਹੈ, ਬੜੀ ਵਧੀਆ ਗੱਲ ਹੈ। ਸਵੱਛਤਾ ਹੋਣੀ ਚਾਹੀਦੀ ਹੈ, ਹਰ ਨਾਗਰਿਕ ਨੂੰ ਇਹਦਾ ਸਹਿਯੋਗ ਵੀ ਦੇਣਾ ਚਾਹੀਦਾ ਅਤੇ ਕੰਮ ਕਰਨਾ ਚਾਹੀਦਾ। ਪਰ ਗੁਰਮਤ ਨੇ ਜੋ ਸਾਨੂੰ ਫਲਸਫਾ ਦਿੱਤਾ ਇਹਦੋਂ ਮਹਾਨ ਹੈ। ਅਸੀਂ ਆਪਣੇ ਘਰ ਨੂੰ ਸਵੱਛ ਕਰ ਲਵਾਂਗੇ, ਗਲੀਆਂ 'ਚ ਗੰਦ ਸੁੱਟ ਦੇਵਾਂਗੇ, ਗੁਆਂਢੀਆਂ ਵੱਲ ਗੰਦ ਹੋਏਗਾ, ਉਹ ਗੰਦ ਫਿਰ ਸਾਡੇ ਵੱਲ ਆਏਗਾ। ਗੁਰਮਤ ਨੇ ਸਮਾਜ ਨੂੰ ਸਵੱਛ ਕਰਨ ਦੀ ਗੱਲ ਕਹੀ ਹੈ। ਬਾਹਰੋਂ ਭਾਰਤ ਸਵੱਛ ਹੋਣਾ ਚਾਹੀਦਾ, ਪਰ ਸਾਡੇ ਮਨ ਵੀ ਸਵੱਛ ਹੋਣੇ ਚਾਹੀਦੇ ਨੇ, ਸਮਾਜ ਵੀ ਸਵੱਛ ਹੋਣਾ ਚਾਹੀਦਾ। ਜੇ ਸਮਾਜ ਵਿੱਚੋਂ ਕੂੜ ਦੂਰ ਨਾ ਹੋਇਆ, ਜੇ ਸਾਡੇ ਮਨਾਂ ਵਿੱਚੋਂ ਕੂੜ ਦੀ ਮੈਲ ਦੂਰ ਨਾ ਹੋਈ, ਅਤੇ ਬਾਹਰਲੀ ਜਿਹੜੀ ਸਫਾਈ ਹੈ ਉਹ ਕੇਵਲ ਸਾਨੂੰ ਮੁਕਤੀ ਨਹੀਂ ਦੇ ਸਕੇਗੀ, ਜਾਂ ਇਵੇਂ ਕਹਿ ਲਓ ਤੰਦਰੁਸਤੀ ਨਹੀਂ ਦੇ ਸਕੇਗੀ। ਬਾਹਰ ਦੀ ਸੁੰਦਰਤਾ, ਬਾਹਰ ਦੀ ਤੰਦਰੁਸਤੀ ਮਨੁੱਖ ਦੇ ਮਨ 'ਤੇ ਨਿਰਭਰ ਕਰਦੀ ਹੈ। ਸਾਡੇ ਸਤਿਗੁਰੂ ਜੀ ਨੇ ਜਿੱਥੇ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਦੀ ਗੱਲ ਕਹੀ ਹੈ, ਨਾਲ ਗੁਰਬਾਣੀ ਦੇ ਵਿੱਚ ਆਪਣੀ ਸੁਰਤ ਨੂੰ ਗੁਰਬਾਣੀ ਦੇ ਸਰੋਵਰ 'ਚ ਇਸ਼ਨਾਨ ਕਰਨ ਦੀ ਗੱਲ ਕਹੀ ਹੈ। ਜਦੋਂ ਤੁਸੀਂ ਗੁਰਬਾਣੀ ਦੇ ਸਰੋਵਰ 'ਚ ਇਸ਼ਨਾਨ ਕਰੋਗੇ, ਸਤਸੰਗਤ ਦੇ ਸਰੋਵਰ ਵਿੱਚ ਇਸ਼ਨਾਨ ਕਰੋਗੇ, ਯਕੀਨਨ ਮਨ ਕਰਕੇ ਤੰਦਰੁਸਤ ਹੋ ਜਾਓਗੇ। ਜਿਹੜੇ ਮਨ ਕਰਕੇ ਤੰਦਰੁਸਤ ਨੇ, ਸਿਆਣੇ ਵੀ ਕਹਿੰਦੇ ਨੇ, ਡਾਕਟਰ ਕਹਿੰਦੇ ਨੇ, ਮਨੋਵਿਗਿਆਨਕ ਕਹਿੰਦੇ ਨੇ ਕਿ ਰੋਗ ਪਹਿਲਾਂ ਮਨੁੱਖ ਦੇ ਮਨ ਵਿੱਚੋਂ ਪੈਦਾ ਹੁੰਦਾ। ਜੇ ਮਨ ਸਵੱਛ ਹੈ, ਜੇ ਮਨ ਤੰਦਰੁਸਤ ਹੈ, ਮਨ ਵਿੱਚ ਚਿੰਤਾ ਨਹੀਂ ਹੈ, ਮਨ ਵਿੱਚ ਲੋਭ ਨਹੀਂ ਹੈ, ਤਨ ਵੀ ਤੰਦਰੁਸਤ ਰਹੇਗਾ। ਬੀਜ ਸਾਡੇ ਮਨ ਵਿੱਚ ਪੈਦਾ ਹੁੰਦਾ। ਗੁਰਮਤ ਨੇ ਸੰਕਲਪ ਦਿੱਤਾ ਕਿ ਆਪਣੀ ਸਮੁੱਚੀ ਧਰਤੀ ਦੀ ਸਵੱਛਤਾ ਦੀ ਗੱਲ ਕਰਨੀ ਹੈ। ਜਦ ਆਪਾਂ ਗੁਰਬਾਣੀ ਪੜ੍ਹਦੇ ਹਾਂ, ਰਾਤੀ ਰੁੱਤੀ ਥਿੱਤੀ ਵਾਰ, ਪੌਣ ਪਾਣੀ ਅਗਨੀ ਪਾਤਾਲ, ਤਿਸ ਵਿੱਚ ਥਾਪ ਰੱਖੀ ਧਰਤੀ ਧਰਮਸ਼ਾਲ, ਗੁਰਮਤ ਨੇ ਸਮੁੱਚੀ ਧਰਤੀ ਦੀ ਸਵੱਛਤਾ ਦੀ ਗੱਲ ਕੀਤੀ ਹੈ। ਸਮੁੱਚਾ ਸੰਸਾਰ ਸਵੱਛ ਹੋਣਾ ਚਾਹੀਦਾ, ਸਮੁੱਚਾ ਸਮਾਜ ਜਿਹੜਾ ਉਹ ਸਵੱਛ ਹੋਣਾ ਚਾਹੀਦਾ। ਉਹ ਤਾਂ ਹੋਏਗਾ ਜੇ ਸਾਡੇ ਮਨ ਸਵੱਛ ਹੋਣਗੇ, ਜੇ ਸਾਡੀ ਸੁਰਤ ਪਵਿੱਤਰ ਹੋਏਗੀ। ਬਾਹਰਲੀ ਪਵਿੱਤਰਤਾ ਮੁਬਾਰਕ ਹੈ, ਹੋਣੀ ਚਾਹੀਦੀ, ਮੁਲਕ ਸਾਫ਼ ਹੋਣਾ ਚਾਹੀਦਾ, ਵਧੀਆ ਗੱਲ, ਹਰ ਕਿਸੇ ਨੂੰ ਯਤਨ ਕਰਨਾ ਚਾਹੀਦਾ। ਪਰ ਸਾਨੂੰ ਗੁਰਬਾਣੀ ਨਾਲ, ਗੁਰੂ ਸਿਧਾਂਤ ਨਾਲ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਜੋ ਸੰਕਲਪ ਹੈ, ਜੋ ਉਪਦੇਸ਼ ਹੈ, ਜੋ ਸੰਦੇਸ਼ ਹੈ, ਉਹਦੇ ਨਾਲ ਜੁੜ ਕੇ ਮਨ ਦੀ ਮੈਲ ਤੋਂ ਮੁਕਤ ਹੋਣ ਦੀ ਲੋੜ ਹੈ। ਜਦੋਂ ਹਰ ਬੰਦਾ, ਭਾਵੇਂ ਉਹ ਰਾਜਨੀਤੀ 'ਚ ਹੋਏਗਾ, ਭਾਵੇਂ ਦੁਨੀਆ ਦੇ ਕਿਸੇ ਖੇਤਰ 'ਚ ਹੋਏਗਾ, ਮਨ ਦੀ ਸਵੱਛਤਾ ਲੈ ਕੇ ਚੱਲੇਗਾ, ਯਕੀਨਨ ਉਹ ਜ਼ਿੰਦਗੀ ਅੰਦਰ ਸੁਖੀ ਹੋਏਗਾ। ਦੁਨੀਆ ਦੀ ਕੋਈ ਚੀਜ਼ ਦੁਖਦਾਈ ਨਹੀਂ ਹੈ, ਰਾਜਨੀਤੀ ਬੜੀ ਵਧੀਆ ਚੀਜ਼ ਹੈ, ਹਰ ਕਰਮ ਬੜਾ ਵਧੀਆ ਚੀਜ਼ ਹੈ, ਪਰ ਜਦੋਂ ਤੁਸੀਂ ਸਵੱਛ ਮਨ ਦੇ ਨਾਲ ਜਿਸ ਪਾਸੇ ਲੱਗੋਗੇ, ਉਹ ਕੰਮ ਤੁਹਾਡੀ ਭਗਤੀ ਬਣ ਜਾਏਗਾ, ਉਹ ਕੰਮ ਤੁਹਾਡੇ ਲਈ ਸੁੱਖਾਂ ਦਾ ਸਾਧਨ ਬਣ ਜਾਏਗਾ, ਉਹ ਕੰਮ ਤੁਹਾਡੇ ਦੁੱਖਾਂ ਦਾ ਸਾਧਨ ਨਹੀਂ ਹੋਏਗਾ। ਦੁੱਖ ਕਿਸੇ ਚੀਜ਼ ਵਿੱਚ ਨਹੀਂ ਹੈ, ਦੁੱਖ ਸਾਡੇ ਅੰਦਰ ਬੈਠਾ ਹੋਇਆ ਹੈ, ਪਰੇਸ਼ਾਨੀਆਂ ਸਾਡੇ ਅੰਦਰ ਬੈਠੀਆਂ ਹੋਈਆਂ ਨੇ, ਚਿੰਤਾਵਾਂ ਸਾਡੇ ਅੰਦਰ ਬੈਠੀਆਂ ਨੇ। ਉਹ ਜੋ ਸਾਡੇ ਅੰਦਰ ਮੈਲ ਹੈ, ਉਹ ਜੋ ਸਾਡੇ ਅੰਦਰ ਪਰੇਸ਼ਾਨੀਆਂ ਨੇ, ਸਾਡੇ ਅੰਦਰ ਜੋ ਚਿੰਤਾਵਾਂ ਨੇ, ਗੁਰਮਤ ਦਾ ਸਿਧਾਂਤ ਉਸ ਤੋਂ ਸਾਨੂੰ ਸਵੱਛਤਾ ਪ੍ਰਦਾਨ ਕਰਦਾ। ਜਦੋਂ ਅਸੀਂ ਮਨ ਕਰਕੇ ਸਵੱਛ ਹੋਵਾਂਗੇ, ਯਕੀਨ ਇੱਕ ਸਵੱਛ ਸਮਾਜ ਸਿਰਜਿਆ ਜਾਏਗਾ, ਯਕੀਨਨ ਸਾਡਾ ਮੁਲਕ ਸਵੱਛ ਹੋਏਗਾ, ਯਕੀਨਨ ਇਹ ਧਰਤੀ ਸਵੱਛ ਹੋਏਗੀ। ਔਰ ਸਾਡੇ ਸਤਿਗੁਰੂ ਜੀ ਨੇ ਜੋ ਸਾਨੂੰ ਗੁਰਬਾਣੀ ਦਾ ਅੰਮ੍ਰਿਤ ਸਰੋਵਰ ਦਿੱਤਾ, ਜਦੋਂ ਸਾਡੀ ਸੁਰਤ ਉਹਦੇ ਵਿੱਚ ਇਸ਼ਨਾਨ ਕਰਦੀ ਹੈ, ਸਾਨੂੰ ਸਾਡੇ ਸਤਿਗੁਰੂ ਜੀ ਨੇ ਰੋਜ਼ ਇਹਦੇ 'ਚ ਇਸ਼ਨਾਨ ਕਰਨ ਦੀ ਗੱਲ ਕਹੀ ਹੈ। ਗੁਰੂ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਤੇ ਆਵੇ, ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਹਰ ਰੋਜ਼ ਆਪਾਂ ਅੰਮ੍ਰਿਤਸਰ ਵਿੱਚ ਇਸ਼ਨਾਨ ਕਰਨੇ ਹੈ,
ਤਾਂ ਕਿ ਸਾਡੀ ਸੁਰਤ ਹੰਸ ਬਣ ਸਕੇ। ਮਾਨਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਗੁਰਮਤ ਦੇ ਇਸ ਸਿਧਾਂਤ ਨੂੰ ਬੜੇ ਸੋਹਣੇ ਢੰਗ ਤਰੀਕੇ ਦੇ ਨਾਲ ਬਿਆਨਦਿਆਂ ਇੱਕ ਗੱਲ ਕਹੀ ਹੈ। ਕਹਿਣ ਲੱਗੇ ਮਾਨ ਸਰੋਵਰ 'ਤੇ ਹੰਸਾਂ ਦੀ ਗੱਲ ਕੀਤੀ ਜਾਂਦੀ ਹੈ, ਪਰ ਦੁਨੀਆ ਦੇ ਲੋਕੋ ਕਦੀ ਆ ਗੁਰੂ ਕੀ ਸਾਧ ਸੰਗਤ ਜਾਂ ਗੁਰੂ ਦੇ ਦਰ 'ਤੇ ਆ ਕੇ ਦੇਖੋ। ਮਾਨ ਸਰੋਵਰ 'ਤੇ ਤਾਂ ਕੇਵਲ ਹੰਸ ਰਹਿੰਦੇ ਨੇ, ਉਹਨਾਂ ਹੰਸਾਂ ਦੇ ਪ੍ਰਥਾਏ ਇਹ ਗੱਲ ਕਹੀ ਜਾਂਦੀ ਜੀ ਉਹ ਮੋਤੀ ਚੁੱਕਦੇ ਨੇ, ਪਰ ਆ ਗੁਰੂ ਦੇ ਦਰ 'ਤੇ ਪਰਮ ਹੰਸ ਰਹਿੰਦੇ ਨੇ ਪਰਮ ਹੰਸ। ਸਵਾਲ ਕਰਨ ਵਾਲਾ ਕਹਿਣ ਲੱਗਾ ਕਿ ਮਾਨ ਸਰੋਵਰ ਦੀ ਤਾਂ ਕੋਈ ਖੂਬੀ ਹੈ, ਉੱਥੇ ਹੰਸ ਰਹਿੰਦੇ ਨੇ, ਹੰਸ ਮੋਤੀ ਚੁੱਕਦੇ ਨੇ। ਜਿਸ ਸਤ ਸੰਗਤ ਦੀ ਤੁਸੀਂ ਵਡਿਆਈ ਕਰਦੇ, ਸਾਧ ਸੰਗਤ ਦੀ ਵਡਿਆਈ ਕਰਦੇ, ਗੁਰੂ ਦੇ ਸਿਧਾਂਤ ਦੀ ਵਡਿਆਈ ਕਰਦੇ, ਇਹਦੀ ਕੀ ਖੂਬੀ ਹੈ? ਭਾਈ ਸਾਹਿਬ ਜੀ ਨੇ ਇੱਕ ਬੜਾ ਪਿਆਰਾ ਬਚਨ ਕਿਹਾ, ਕਹਿਣਗੇ ਮਾਨ ਸਰ ਹੰਸ ਸਾਧ ਸੰਗ ਪਰਮ ਹੰਸ, ਧਰਮਸਾਲ ਧਰਮ ਤੁਜਾ ਚੱਲ ਆਵੀ। ਮਾਨ ਸਰੋਵਰ 'ਤੇ ਤਾਂ ਦੁਨੀਆਂ ਦੇ ਲੋਕੋ ਕੇਵਲ ਹੰਸ ਰਹਿੰਦੇ ਨੇ, ਆ ਗੁਰੂ ਦਾ ਦਰ ਗੁਰੂ ਦੀ ਸਾਧ ਸੰਗਤ ਇੱਥੇ ਪਰਮ ਹੰਸ ਰਹਿੰਦੇ ਨੇ। ਮਾਨ ਸਰੋਵਰ ਦੇ ਹੰਸ ਮਾਨ ਸਰੋਵਰ ਦੀ ਵਡਿਆਈ ਦਾ ਪ੍ਰਤੀਕ ਨੇ, ਲੇਕਿਨ ਆ ਗੁਰੂ ਕੇ ਸਿੱਖ ਜਿਹੜੇ ਪਰਮ ਹੰਸ ਨੇ ਇਹ ਗੁਰੂ ਦੇ ਸਾਧ ਸੰਗਤ ਦੀ ਤੁਜਾ ਨੇ, ਤੁਜਾ ਕਹਿੰਦੇ ਝੰਡੇ ਨੂੰ। ਕਹਿਣਗੇ ਉਤ ਆਹਾਰ ਮੁਕ ਤਾਹਲ ਦੁਤੀਆ ਨਾਸਤ, ਇਤ ਗੁਰ ਸ਼ਬਦ ਸੁਰਤ ਲਿਵ ਲਾਵੇ। ਮਾਨ ਸਰੋਵਰ 'ਤੇ ਰਹਿਣ ਵਾਲੇ ਹੰਸ ਕਹਿੰਦੇ ਕੇਵਲ ਮੋਤੀ ਚੁੱਕਦੇ, ਉਹਨਾਂ ਨੂੰ ਉੱਥੋਂ ਮੋਤੀ ਮਿਲਦੇ ਨੇ। ਅਤੇ ਭਾਈ ਸਾਹਿਬ ਜੀ ਕਹਿੰਦੇ ਆ ਜਿਹੜਾ ਸਾਧ ਸੰਗਤ ਵਿੱਚ ਆ ਜਾਂਦਾ, ਗੁਰੂ ਦੇ ਦਰ 'ਤੇ ਆ ਜਾਂਦੇ ਨਾ, ਇੱਥੋਂ ਇਹ ਗੁਰੂ ਕੇ ਸ਼ਬਦ ਨਾਲ ਜੁੜਦਾ, ਗੁਰੂ ਕੇ ਸ਼ਬਦ ਨਾਲ ਜੁੜ ਕੇ ਉਹਦੇ ਮਨ ਦੀ ਮੈਲ ਉਤਰਦੀ ਹੈ, ਗੁਰੂ ਕੇ ਸ਼ਬਦ ਨਾਲ ਜੁੜ ਕੇ ਉਹਦੇ ਅੰਦਰ ਇੱਕ ਵਿਵੇਕ ਮਤ ਪੈਦਾ ਹੁੰਦੀ ਹੈ। ਭਾਈ ਸਾਹਿਬ ਜੀ ਨੇ ਅਗਲੀ ਗੱਲ ਕਿ ਉਤ ਖੀਰ ਨੀਰ ਨਿਰਵਾਰੋ ਕਹਿ ਬਖਾਨੀਅਤ, ਇਤ ਗੁਰਮਤ ਦੁਰਮਤ ਸਮਝਾਵੇ। ਉਹ ਮਾਨ ਸਰੋਵਰ 'ਤੇ ਬੈਠਾ ਹੰਸ ਦੀ ਖੂਬੀ ਦੱਸਦੇ ਨੇ ਕਿ ਉਹ ਦੁੱਧ ਵਿੱਚ ਚੁੰਝ ਮਾਰੇ, ਦੁੱਧ ਨੂੰ ਅਤੇ ਪਾਣੀ ਨੂੰ ਵੱਖਰੀਆਂ ਵੱਖਰੀਆਂ ਕਰ ਲੈਂਦਾ, ਦੁੱਧ ਨੂੰ ਪੀ ਲੈਂਦਾ, ਪਾਣੀ ਨੂੰ ਤਿਆਗ ਦਿੰਦਾ। ਕਹਿਣਗੇ ਜਿਹੜਾ ਗੁਰੂ ਦੇ ਦਰ 'ਤੇ ਆਉਂਦਾ, ਸਤ ਸੰਗਤ 'ਚ ਆਉਂਦਾ, ਸਾਧ ਸੰਗਤ ਆਉਂਦਾ, ਗੁਰੂ ਸ਼ਬਦ ਨਾਲ ਜੁੜਦਾ ਨਾ, ਇਹਨੂੰ ਗੁਰੂ ਪਾਸੋਂ ਇੱਕ ਮਤ ਮਿਲਦੀ ਹੈ ਜਿਹਦੇ ਨਾਲ ਗੁਰਮਤ ਅਤੇ ਦੁਰਮਤ ਦਾ ਨਿਖੇੜਾ ਕਰ ਲੈਂਦਾ। ਭਾਈ ਸਾਹਿਬ ਜੀ ਨੇ ਅਗਲੀ ਬੜੀ ਗੱਲ ਬੜੀ ਕਮਾਲ ਦੀ, ਕਹਿਣ ਲੱਗੇ ਦੁਨੀਆਂ ਦੇ ਲੋਕੋ ਜਿਸ ਮਾਨ ਸਰੋਵਰ ਦੀ ਤੁਸੀਂ ਗੱਲ ਕਰਦੇ ਹੋ, ਉਸ ਮਾਨ ਸਰੋਵਰ 'ਤੇ ਜੇ ਬਗਲਾ ਚੱਲ ਕੇ ਆ ਜਾਵੇ, ਬਗਲਾ ਬਗਲਾ ਹੰਸ ਵਰਗਾ ਹੁੰਦਾ, ਚਿੱਟਾ ਹੁੰਦਾ ਰੰਗ ਕਰਕੇ, ਆਕਾਰ ਕਰਕੇ ਉਹਦੇ ਵਰਗਾ ਹੁੰਦਾ, ਪਰ ਮਾਨ ਸਰੋਵਰ 'ਤੇ ਆਇਆ ਹੋਇਆ ਬਗਲਾ ਬਗਲਾ ਹੀ ਰਹੇਗਾ, ਉਹ ਹੰਸ ਨਹੀਂ ਬਣੇਗਾ, ਉਹ ਬਗਲਾ ਹੀ ਰਹੇਗਾ, ਉੱਥੇ ਡੱਡੀਆਂ ਹੀ ਖਾਏਗਾ। ਕਹਿਣਗੇ ਆ ਗੁਰੂ ਦਾ ਦਰ ਇਹੋ ਜਿਹਾ ਹੈ, ਇੱਥੇ ਕਾਂ ਵੀ ਚੱਲ ਕੇ ਆ ਜਾਣ ਅਤੇ ਉਹ ਹੰਸ ਬਣ ਜਾਂਦੇ ਨੇ। ਉਤ ਬਾਗ ਹੰਸ ਬੰਸ ਦੁਬਦਾ ਨਾ ਮੇਟ ਸਕੈ, ਇਤ ਕਾਗ ਪਾਗ ਸਮ ਰੂਪ ਕਹਿ ਦਿਖਾਵੀ। ਇਹ ਤਾਂ ਗੁਰੂ ਕਿਰਪਾ ਕਰੇ ਕਾਗੋਂ ਹੰਸ ਕਰੇ, ਗੁਰੂ ਕਾਵਾਂ ਨੂੰ ਹੰਸ ਬਣਾ ਦਿੰਦਾ। ਜਦੋਂ ਆਪਾਂ ਸੁਰਤ ਗੁਰੂ ਕੇ ਸ਼ਬਦ ਵਿੱਚ ਜੋੜਾਂਗੇ, ਸੁਰਤ ਜੋੜਦੇ ਹਾਂ, ਸ਼ਬਦ ਵਿੱਚ ਸੁਰਤ ਜੁੜੀ ਹੋਏਗੀ, ਗੁਰੂ ਦੇ ਦਰ 'ਤੇ ਆ ਕੇ ਇਸ਼ਨਾਨ ਕਰਾਂਗੇ, ਗੁਰੂ ਕੀ ਸ਼ਬਦ ਦੇ ਸਰੋਵਰ 'ਚ ਇਸ਼ਨਾਨ ਕਰਾਂਗੇ, ਯਕੀਨਨ ਸਾਡੀ ਸੁਰਤ ਹੰਸ ਬਣ ਜਾਏਗੀ, ਸਾਡੀ ਸੁਰਤ ਜਿਹੜੀ ਪਵਿੱਤਰ ਹੋ ਜਾਏਗੀ। ਸਾਡੇ ਸਤਿਗੁਰੂ ਜੀ ਨੇ ਅੱਜ ਦੇ ਮੁੱਖ ਵਾਕ ਦੇ ਰਾਹੀਂ ਜੋ ਸਾਨੂੰ ਸੁਰਤ ਕਰਕੇ ਉੱਚੇ ਉੱਠਣ ਦੀ, ਦੁੱਖਾਂ ਤੋਂ ਮੁਕਤ ਹੋਣ ਦੀ ਪ੍ਰੇਰਣਾ ਕੀਤੀ ਹੈ, ਆਓ ਆਪਾਂ ਮਿਲ ਕੇ ਗੁਰੂ ਕੇ ਇਹਨਾਂ ਬਚਨਾਂ ਨੂੰ ਮਾਣੀਏ। ਇਹ ਗੁਰੂ ਕੇ ਅੰਮ੍ਰਿਤ ਸਰੋਵਰ ਵਿੱਚੋਂ ਸਾਨੂੰ ਅਮੋਲ ਰਤਨ ਪ੍ਰਾਪਤ ਹੋਏ ਨੇ, ਅਮੋਲ ਮੋਤੀ ਪ੍ਰਾਪਤ ਹੋਏ ਨੇ। ਆਪਾਂ ਹੰਸ ਬਣ ਕੇ ਬੈਠੀਏ, ਹੰਸ ਬਣ ਕੇ ਆਪਾਂ ਮੋਤੀ ਚੁਗੀਏ। ਗੁਰਬਾਣੀ ਕਹਿੰਦੀ ਕਿ ਇਹ ਸਤ ਸੰਗਤ ਇੱਕ ਸਰੋਵਰ ਹੈ ਅਤੇ ਇੱਥੇ ਹੰਸ ਹੀ ਚੰਗੇ ਲੱਗਦੇ ਨੇ, ਇੱਥੇ ਹੰਸ ਹੀ ਜਿਹੜੇ ਨੇ ਉਹਨਾਂ ਨੂੰ ਖੁਸ਼ੀ ਮਿਲਦੀ ਹੈ, ਬਗਲੇ ਦਾ ਇੱਥੇ ਜੀ ਨਹੀਂ ਲੱਗਦਾ, ਕਿਉਂਕਿ ਬਗਲੇ ਦੀ ਖੁਰਾਕ ਡੱਡੀਆਂ ਮੱਛੀਆਂ ਨੇ, ਹੰਸ ਦੀ ਖੁਰਾਕ ਜਿਹੜੀ ਉਹ ਮੋਤੀ ਹੈ। ਸਰਵਰ ਹੰਸ ਤੁਰੇ ਹੀ ਮੇਲਾ ਖਸਮੇ ਇਹ ਵੇ ਪਹਾਣਾ, ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ। ਆਓ ਆਪਾਂ ਹੰਸ ਬਿਰਤੀ ਵਿੱਚ ਬੈਠਦੇ ਹਾਂ, ਸਤਿਗੁਰੂ ਜੀ ਦੇ ਇਹਨਾਂ ਅਮੋਲਕ ਰਤਨਾਂ ਨੂੰ ਚੁਗੀਏ, ਮਨ ਬਿਰਤੀਆਂ ਕਰਕੇ ਜੁੜੀਏ, ਮਨ ਨੂੰ ਟਿਕਾਉਣ ਦੇ ਲਈ, ਮਨ ਦੀ ਇਕਾਗਰਤਾ ਦੇ ਲਈ ਇੱਕ ਵੇਰਾ ਮੁੱਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ, ਸਤਨਾਮ ਸਤਨਾਮ ਸ਼੍ਰੀ ਵਾਹਿਗੁਰੂ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ, ਸਾਧ ਸੰਗ ਹਰ ਹਰ ਨਾਮ ਚਤਾਰਾ।
ਟੋਡੀ ਰਾਗ ਦੇ ਇਹ ਪਾਵਨ ਬਚਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਖਸ਼ਿਸ਼ ਕੀਤੇ ਹੋਏ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅੰਕ 717 'ਤੇ ਸਭਾਏਮਾਨ ਨੇ। ਗੁਰਦੇਵ ਜੀ ਨੇ ਇਸ ਮੁੱਖਵਾਕ ਦੀਆਂ ਜੋ ਆਰੰਭਕ ਅਤੇ ਰਹਾਓ ਵਾਲੀਆਂ ਪਾਵਨ ਪੰਕਤੀਆਂ ਦੇਣ, ਉਹਨਾਂ ਦੇ ਰਾਹੀਂ ਸਾਨੂੰ ਇਹ ਸੰਦੇਸ਼ ਦਿੱਤਾ, ਸਾਧ ਸੰਗ ਹਰ ਹਰ ਨਾਮ ਚਿਤਾਰਾ। ਸਾਧ ਸੰਗਤ ਦੇ ਰਾਹੀਂ, ਗੁਰੂ ਦੀ ਸੰਗਤ ਦੇ ਰਾਹੀਂ ਗੁਰੂ ਕੇ ਬਚਨਾਂ ਰਾਹੀਂ ਜਿਨ੍ਹਾਂ ਨੇ ਵਾਹਿਗੁਰੂ ਜੀ ਦਾ ਸਿਮਰਨ ਕੀਤਾ, ਵਾਹਿਗੁਰੂ ਜੀ ਨੂੰ ਯਾਦ ਕੀਤਾ। ਦੇਖੋ ਗੁਰੂ ਦੀ ਇੱਕ ਮਹਾਨਤਾ ਹੈ, ਵਡਿਆਈ ਹੈ। ਸਤਿਗੁਰੂ ਜੀ ਹਮੇਸ਼ਾ ਪਰਮਾਤਮਾ ਦੇ ਨਾਮ ਨਾਲ ਜੋੜਦੇ ਨੇ। ਗੁਰਬਾਣੀ ਪੜ੍ਹੋਗੇ, ਗੁਰੂ ਕਾ ਇਤਿਹਾਸ ਪੜ੍ਹੋਗੇ, ਜਦੋਂ ਕੋਈ ਗੁਰਸਿੱਖ ਸਤਿਗੁਰੂ ਕੋਲ ਆਉਂਦਾ, ਸਤਿਗੁਰੂ ਜੀ ਕਹਿੰਦੇ ਜਾ ਤੈਨੂੰ ਕਰਤਾਰ ਚੇਤਾ ਆਵੇ, ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਾਮਾ। ਸਤਿਗੁਰੂ ਜੀ ਨੇ ਕੇਵਲ ਇੱਕ ਵਾਹਿਗੁਰੂ ਜੀ ਦੇ ਸਿਮਰਨ ਵਿੱਚ ਜੁੜਨ ਦੀ ਪ੍ਰੇਰਣਾ ਕੀਤੀ ਹੈ, ਪ੍ਰਭੂ ਦੀ ਬੰਦਗਾਂ ਦੀ ਬੰਦਗੀ ਦੀ ਗੱਲ ਕੀਤੀ। ਜਿਨ੍ਹਾਂ ਨੇ ਗੁਰੂ ਕੇ ਬਚਨਾਂ ਰਾਹੀਂ ਗੁਰੂ ਕੀ ਸੰਗਤ ਵਿੱਚ ਆ ਕੇ ਵਾਹਿਗੁਰੂ ਜੀ ਦੇ ਨਾਮ ਨੂੰ ਚੇਤੇ ਕੀਤਾ, ਯਾਦ ਕੀਤਾ ਹੈ।
ਸਹਿਜ ਆਨੰਦ ਹੋਵੇ ਦਿਨ ਰਾਤੀ, ਅੰਕੁਰ ਭਲੋ ਹਮਾਰਾ।
ਜਦੋਂ ਸਤ ਸੰਗਤ ਰਾਹੀਂ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜੇ, ਅੰਦਰ ਸਹਿਜ ਆਨੰਦ ਪੈਦਾ ਹੋ ਗਿਆ। ਸਹਿਜ ਮਿਣਾ ਆਤਮਿਕ ਅਡੋਲਤਾ, ਸਹਿਜ ਮਿਣਾ ਉਹ ਸੁਭਾਅ ਜਿਹੜਾ ਕੁਦਰਤ ਨੇ ਸਾਨੂੰ ਦਿੱਤਾ ਹੋਇਆ ਸੀ, ਜਿਹੜਾ ਸਾਡਾ ਅਸਲੀ ਸੁਭਾਵ ਹੈ। ਆ ਜੋ ਆਪਾਂ ਜੀਵ ਰਹੇ ਸਾਡਾ ਸੁਭਾਵ ਨਹੀਂ ਹੈ। ਜਦੋਂ ਅਸੀਂ ਕਹਿੰਦੇ ਹਾਂ ਕਿ ਇਹ ਜੀਵ ਰਾਮ ਕੀ ਅੰਸ਼ ਹੈ, ਅਤੇ ਰਾਮ ਕੀ ਅੰਸ਼ ਵਾਲਾ ਜੀਵ ਈਰਖਾਲੂ ਨਹੀਂ ਹੋਣਾ ਚਾਹੀਦਾ। ਰਾਮ ਪਰਮਾਤਮਾ ਜਿਹੜਾ ਉਹ ਤੇ ਹੰਕਾਰੀ ਨਹੀਂ ਹੈ, ਉਹ ਤੇ ਕਿਸੇ ਨਾਲ ਈਰਖਾ ਨਹੀਂ ਕਰਦਾ, ਉਹ ਤੇ ਪਰਉਪਕਾਰੀ ਹੈ। ਅਤੇ ਮਨੁੱਖ ਦਾ ਸੁਭਾਵ ਵੀ ਤਾਂ ਇਹੋ ਜਿਹਾ ਹੋਣਾ ਚਾਹੀਦਾ ਨਾ। ਜੋ ਅਸੀਂ ਜੀਵ ਰਹੇ ਸਾਡਾ ਸੁਭਾਵ ਨਹੀਂ, ਇਹ ਪ੍ਰਭਾਵ ਹੈ। ਇਹ ਤੇ ਲਿਵ ਛੁਟਕੀ ਤ੍ਰਿਸ਼ਨਾ ਲੱਗੀ ਮਾਇਆ ਅਮਰ ਵਰਤਾਇਆ, ਮਾਇਆ ਦਾ ਪ੍ਰਭਾਵ ਹੈ ਸਾਡੇ ਤੇ। ਅਸਲੀ ਸੁਭਾਵ ਸਤ ਸੰਗਤ ਵਿੱਚ ਆ ਕੇ ਪ੍ਰਗਟ ਹੋਣਾ, ਸਹਿਜ ਆਨੰਦ। ਜਦੋਂ ਅਸੀਂ ਉਸ ਸੁਭਾਵ 'ਚ ਜਾਵਾਂਗੇ, ਸਾਡੇ ਅੰਦਰ ਆਨੰਦ ਪੈਦਾ ਹੋਏਗਾ। ਆਨੰਦ ਦਾ ਅਰਥ ਹੁੰਦਾ ਜਿਹਨੂੰ ਆਪਾਂ ਕਹਿੰਦੇ ਪੂਰਨ ਸੰਤੁਸ਼ਟੀ, ਸਦਾ ਕਾਇਮ ਰਹਿਣ ਵਾਲੀ ਖੁਸ਼ੀ। ਕੁਦਰਤ ਨੇ ਸਾਨੂੰ ਆ ਦੁਨੀਆ ਦੇ ਜਿੰਨੇ ਪਦਾਰਥ ਦਿੱਤੇ ਨੇ, ਇਹ ਆਨੰਦ ਮਾਨਣ ਲਈ ਦਿੱਤੇ ਨੇ, ਮਾਫ਼ ਕਰਨਾ, ਆਨੰਦ ਮਾਨਣ ਦੇ ਲਈ। ਪਰ ਆਪਾਂ ਪਦਾਰਥਾਂ ਨਾਲ ਜੁੜ ਕੇ ਆਨੰਦ ਨਾਲ ਨਹੀਂ ਜੁੜੇ। ਇਹਨੂੰ ਸਮਝਣ ਦੇ ਲਈ ਇੱਕ ਨਿੱਕੀ ਜਿਹੀ ਗੱਲ ਆਪਾਂ ਸਾਂਝੀ ਕਰੀਏ। ਬੱਚਾ ਛੋਟਾ ਜਿਹਾ ਹੁੰਦਾ, ਛੋਟੇ ਜਿਹੇ ਬੱਚੇ ਨੂੰ ਆਪਾਂ ਜਦੋਂ ਉਹ ਤੁਰਨਾ ਸਿੱਖਣ ਲੱਗਦਾ, ਇੱਕ ਖਿਡੌਣਾ ਗਡੀਰਾ ਜਿਹਾ ਦਿੰਦੇ, ਵਾਕਰ ਜਿਹਾ ਦਿੰਦੇ, ਜਿਹਦੇ ਨਾਲ ਉਹ ਥੋੜ੍ਹਾ ਜਿਹਾ ਰਿੜਦਾ ਤੇ ਉਹਨੂੰ ਬੜਾ ਚਾਹ ਚੜ੍ਹਦਾ। ਬੱਚਾ ਜਦੋਂ ਇੱਕ ਦੋ ਕਦਮ ਪੁੱਟੇ ਤੇ ਉਹਨੂੰ ਬੜਾ ਚਾਹ ਚੜ੍ਹਦਾ, ਉਹਨੂੰ ਬੜੀ ਖੁਸ਼ੀ ਹੁੰਦੀ ਹੈ। ਉਹ ਜਿਹੜਾ ਆਪਾਂ ਗਡੀਰਾ ਜਾਂ ਵਾਕਰ ਦਿੱਤਾ, ਉਹਨੂੰ ਇਸ ਲਈ ਦਿੱਤਾ ਕਿ ਤੂੰ ਆਪਣੇ ਪੈਰਾਂ 'ਤੇ ਤੁਰਨਾ ਸਿੱਖ, ਇਹ ਚਾਹ ਤੈਨੂੰ ਸਦਾ ਲਈ ਮਿਲ ਜਾਏ। ਪਰ ਜੇ ਉਹ ਬੱਚਾ ਕੇਵਲ ਉਸ ਵਾਕਰ ਨਾਲ ਹੀ ਜੁੜ ਗਿਆ, ਉਸ ਗਡੀਰੇ ਨਾਲ ਜੁੜ ਗਿਆ, ਤੁਰਨਾ ਨਹੀਂ ਸਿੱਖਿਆ, ਤਾਂ ਉਹ ਆਨੰਦ ਉਹਨੂੰ ਗਡੀਰੇ 'ਚੋਂ ਨਹੀਂ ਮਿਲੇਗਾ। ਇਹ ਦੁਨੀਆਂ ਦੇ ਪਦਾਰਥ ਸਾਨੂੰ ਦਿੱਤੇ ਨੇ, ਜਦੋਂ ਆਪਾਂ ਜੁੜਦੇ ਸਾਨੂੰ ਇੱਕ ਖੁਸ਼ੀ ਮਿਲਦੀ ਹੈ, ਸਾਨੂੰ ਧਨ ਮਿਲੇ ਇੱਕ ਖੁਸ਼ੀ ਮਿਲਦੀ, ਰੁਤਬਾ ਮਿਲੇ ਸਾਨੂੰ ਇੱਕ ਖੁਸ਼ੀ ਮਿਲਦੀ ਹੈ, ਦੁਨੀਆਂ ਦੀ ਕੋਈ ਚੀਜ਼ ਮਿਲੇ ਉਹਦੇ 'ਚ ਸਾਨੂੰ ਇੱਕ ਚਾਹ ਇੱਕ ਖੁਸ਼ੀ ਮਿਲਦੀ ਹੈ। ਪਰ ਜਦੋਂ ਆਪਾਂ ਉਸ ਚੀਜ਼ ਨਾਲ ਜੁੜ ਜਾਂਦੇ ਹਾਂ, ਉਹ ਖੁਸ਼ੀ ਥੋੜ੍ਹੇ ਚਿਰ ਲਈ ਰਹਿੰਦੀ, ਹਮੇਸ਼ਾ ਲਈ ਨਹੀਂ ਰਹਿੰਦੀ। ਚਾਹੀਦਾ ਤਾਂ ਸੀ ਕਿ ਉਸ ਖੁਸ਼ੀ ਨੂੰ ਵਧਾਉਣ ਲਈ ਉਸ ਪਦਾਰਥ ਨੂੰ ਵਰਤਦੇ ਆਪਾਂ ਅੱਗੇ ਚੱਲੀਏ, ਜਿਹਨੇ ਪਦਾਰਥ ਦਿੱਤਾ ਉਹਦੇ ਨਾਲ ਜੁੜੀਏ। ਪਰ ਹੋਇਆ ਕਿ ਦਾਤ ਪਿਆਰੀ ਵਿਸਰਿਆ ਦਾ ਤਾਰਾ, ਅਸੀਂ ਉਸ ਪਦਾਰਥ ਨਾਲ ਜੁੜ ਗਏ, ਉਸ ਦਾਤ ਨਾਲ ਜੁੜ ਗਏ, ਜਿਹਨੇ ਸਾਨੂੰ ਪਦਾਰਥ ਦਿੱਤਾ ਉਹਨੂੰ ਆਪਾਂ ਭੁੱਲ ਹੀ ਗਏ। ਆਨੰਦ ਦਾ ਅਰਥ ਇਹ ਹੈ, ਉਹ ਖੁਸ਼ੀ ਜਿਹੜੀ ਹਮੇਸ਼ਾ ਕਾਇਮ ਰਹੇ, ਜਿਹੜੀ ਆ ਕੇ ਕਦੀ ਜਾਏ ਨਾ। ਧਨ 'ਚੋਂ ਮਿਲੀ ਖੁਸ਼ੀ ਹੁਣ ਹੈ, ਘੜੀ ਕੁ ਨੂੰ ਨਹੀਂ ਹੋਏਗੀ। ਦੁਨੀਆਂ ਦੇ ਪਦਾਰਥਾਂ ਜਾਂ ਰੁਤਬਿਆਂ 'ਚੋਂ ਮਿਲੀ ਖੁਸ਼ੀ ਹੁਣ ਹੈ, ਥੋੜ੍ਹੇ ਚਿਰ ਨੂੰ ਨਹੀਂ ਹੋਏਗੀ। ਪਰ ਗੁਰਬਾਣੀ ਕਹਿੰਦੀ ਜਦੋਂ ਤੁਸੀਂ ਸਹਿਜ ਵਿੱਚ ਚਲੇ ਗਏ, ਵਾਹਿਗੁਰੂ ਜੀ ਨੂੰ ਸਿਮਰਨ ਕਰਦੇ ਆ, ਪਰਮਾਤਮਾ ਦੇ ਪਿਆਰ ਜੁੜ ਕੇ ਆਪਣੇ ਸਵੈ ਸਰੂਪ ਵਿੱਚ ਟਿਕ ਗਏ, ਇੱਕ ਅਜਿਹਾ ਆਨੰਦ, ਅਜਿਹੀ ਖੁਸ਼ੀ ਪੈਦਾ ਹੋਏਗੀ ਜਿਹਨੂੰ ਆਪਾਂ ਪੂਰਨ ਸੰਤੁਸ਼ਟੀ ਜਾਂ ਸੈਟਿਸਫੈਕਸ਼ਨ ਕਹਿੰਦੇ ਹਾਂ। ਕੋਈ ਚਿੰਤਾ ਨਹੀਂ, ਕੋਈ ਫਿਕਰ ਨਹੀਂ, ਕੋਈ ਗਮ ਨਹੀਂ, ਪੂਰਨ ਤੌਰ 'ਤੇ ਮਨੁੱਖ ਜਦੋਂ ਖੁਸ਼ੀ ਵਿੱਚ ਹਮੇਸ਼ਾ ਖੁਸ਼ੀ ਰਹੇ। ਪੈਸੇ ਆ ਗਏ ਚਲੇ ਗਏ ਕੋਈ ਅਰਥ ਨਹੀਂ ਹੈ, ਦੁਨੀਆਂ ਦੇ ਪਦਾਰਥ ਆ ਗਏ ਚਲੇ ਗਏ ਕੋਈ ਫਰਕ ਨਹੀਂ, ਬੰਦਾ ਖੁਸ਼ੀ ਵਿੱਚ ਰਹੇ, ਉਹਨੂੰ ਕਿਹਾ ਸਹਿਜ ਆਨੰਦ। ਸਤਿਗੁਰੂ ਜੀ ਕਹਿੰਦੇ ਇਹ ਸਮਝੋ ਅੰਕੁਰ ਪਲੋ ਹਮਾਰਾ, ਸਾਡੇ ਭਲੇ ਕੰਮਾਂ ਦੇ ਕੋਈ ਅੰਕੁਰ ਪੈਦਾ ਹੋ ਗਏ। ਬੀਜ ਤਾਂ ਸਾਰਿਆਂ ਕੋਲ ਹੁੰਦਾ, ਲੇਕਿਨ ਸਾਰਿਆਂ ਦੇ ਬੀਜ ਦਾ ਅੰਕੁਰ ਨਹੀਂ ਬਣਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬੀਜ ਨੂੰ ਬੀਜਣਾ ਪੈਂਦਾ ਧਰਤੀ ਦੇ ਵਿੱਚ, ਬੀਜ ਦੇ ਲਈ ਕੋਈ ਅਨੁਕੂਲ ਰੁੱਤ ਚਾਹੀਦੀ ਹੈ, ਅਨੁਕੂਲ ਵੱਤਰ ਚਾਹੀਦਾ ਧਰਤੀ ਦੇ ਵਿੱਚ, ਉਹੋ ਜਿਹੀ ਸਲਾਬ ਜਾਂ ਸਿੱਲ ਹੋਣੀ ਚਾਹੀਦੀ, ਫੇਰ ਬੀਜ ਦਾ ਅੰਕੁਰ ਬਣਦਾ। ਸੱਚ ਜਾਣਨਾ ਬੀਜ ਸਾਰਿਆਂ ਕੋਲ ਨੇ, ਦੁਨੀਆਂ 'ਤੇ ਭਲੇ ਕਰਮ ਬਹੁਤ ਹੋ ਰਹੇ ਨੇ, ਦੁਨੀਆਂ 'ਚ ਰੱਬ ਦਾ ਨਾਮ ਜਪਣ ਵਾਲੇ ਬਹੁਤ ਨੇ, ਪਰਉਪਕਾਰ ਕਰਨ ਵਾਲੇ ਬਹੁਤ ਨੇ, ਦਾਨ ਪੁੰਨ ਕਰਨ ਵਾਲੇ ਬਹੁਤ ਨੇ। ਫਿਰ ਉਹ ਕੀ ਕਾਰਨ ਹੈ ਇੰਨੇ ਚੰਗੇ ਕਰਮ ਧਰਤੀ 'ਤੇ ਹੋ ਰਹੇ ਨੇ? ਤੁਸੀਂ ਕਿਸੇ ਵੀ ਮੁਲਕ ਵਿੱਚ ਚਲੇ ਜਾਓ, ਕਿਸੇ ਕਮਿਊਨਿਟੀ ਚਲੇ ਜਾਓ, ਕਿਸੇ ਧਰਮ ਸਥਾਨ 'ਤੇ ਚਲੇ ਜਾਓ, ਚੰਗੇ ਕੰਮ ਕਰਨ ਵਾਲੇ ਦੀਆਂ ਭੀੜਾਂ ਹੀ ਲੱਗੀਆਂ ਹੋਈਆਂ ਨੇ। ਇੰਨੇ ਚੰਗੇ ਕੰਮ ਹੋ ਰਹੇ ਨੇ, ਪਰ ਸਮਾਜ ਵਿੱਚ ਆਨੰਦ ਕਿਉਂ ਨਹੀਂ ਹੈ? ਮਨੁੱਖ ਦੀ ਜ਼ਿੰਦਗੀ 'ਚ ਆਨੰਦ ਕਿਉਂ ਨਹੀਂ ਹੈ? ਉਹਦਾ ਇੱਕ ਕਾਰਨ ਨਜ਼ਰ ਆਉਂਦਾ ਕਿ ਬੀਜ ਸਾਰਿਆਂ ਕੋਲ ਹੈ, ਜਿੰਨੇ ਚੰਗੇ ਕੰਮ ਨੇ ਇਹ ਬੀਜ ਹੈ ਸਾਡੇ ਕੋਲ, ਅਸੀਂ ਸੇਵਾ ਕਰਦੇ ਹਾਂ, ਪਾਠ ਕਰਦੇ ਹਾਂ, ਕਿਸੇ ਦੀ ਮਦਦ ਕਰਦੇ ਹਾਂ, ਦਾਨ ਕਰਦੇ, ਇਹ ਬੀਜ ਨੇ ਸਾਡੇ ਕੋਲ, ਚੰਗੇ ਕੰਮਾਂ ਦਾ ਬੀਜ ਤਾਂ ਹੈ, ਪਰ ਇਸ ਬੀਜ ਨੂੰ ਧਰਤੀ ਵੀ ਤਾਂ ਚਾਹੀਦੀ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਇਹਨੂੰ ਅਨੁਕੂਲ ਰੁੱਤ ਵੀ ਤਾਂ ਚਾਹੀਦੀ ਹੈ। ਲੇਕਿਨ ਹੁੰਦਾ ਕੀ ਹੈ, ਦੇਖੋ ਕਈ ਵਾਰ ਆਪਾਂ ਕਣਕ ਬੀਜਦੇ ਹਾਂ, ਕਣਕ ਦਾ ਬੀਜ ਜਿਹੜਾ ਸਿਆੜ ਦੇ ਵਿੱਚ ਡੂੰਘਾ ਚੱਲਿਆ ਗਿਆ ਉਹ ਤਾਂ ਉੱਗੇਗਾ, ਪਰ ਜਿਹੜਾ ਬੀਜ ਅਸੀਂ ਬਾਹਰ ਹੀ ਖਿਲਾਰ ਕੇ ਆ ਗਏ ਉਹਨੂੰ ਤਾਂ ਜਾਨਵਰ ਪੰਛੀ ਚੁੱਕ ਜਾਣਗੇ, ਉਹ ਉੱਗੇਗਾ ਨਹੀਂ, ਉਹ ਬਾਹਰੇ ਰਿਹਾ, ਉਹਨੂੰ ਨਾ ਤਾਂ ਉਹੋ ਜਿਹੀ ਅਨੁਕੂਲ ਧਰਤੀ ਮਿਲੀ, ਬਾਹਰੋਂ ਉਹ ਪੰਛੀ ਚੁੱਕ ਕੇ ਲੈ ਗਏ। ਭਲੇ ਕਰਮ ਅਸੀਂ ਬਹੁਤ ਕਰਦੇ ਹਾਂ, ਪਰਉਪਕਾਰ ਬਹੁਤ ਕਰ ਰਹੇ, ਮਨੁੱਖਤਾ ਦੇ ਉੱਪਰ ਧਰਮ ਦੇ ਨਾਂ 'ਤੇ ਬਹੁਤ ਮੈਨ ਪਾਵਰ ਲੱਗ ਰਹੀ ਹੈ, ਬਹੁਤ ਮਨੀ ਪਾਵਰ ਲੱਗ ਰਹੀ ਹੈ, ਪਰ ਧਰਤੀ 'ਤੇ ਸੁੱਖ ਸ਼ਾਂਤੀ ਕਿਉਂ ਨਹੀਂ ਬਣ ਰਹੀ? ਹਰ ਸਮਾਜ ਵਿੱਚ ਪਰੇਸ਼ਾਨੀ ਕਿਉਂ, ਹਰ ਮੁਲਕ ਵਿੱਚ ਵਾਇਲੈਂਸ ਕਿਉਂ, ਹਰ ਕਮਿਊਨਿਟੀ ਵਿੱਚ ਵਾਇਲੈਂਸ ਕਿਉਂ ਹੈ? ਉਹਦਾ ਇੱਕੋ ਇੱਕ ਕਾਰਨ ਹੈ, ਇਹ ਨਹੀਂ ਹੈ ਕਿ ਭਲੇ ਕਰਮ ਨਹੀਂ ਹੋ ਰਹੇ, ਬਹੁਤ ਕੁਝ ਵਧੀਆ ਹੋ ਰਿਹਾ, ਬਹੁਤ ਕੁਝ ਚੰਗਾ ਹੋ ਰਿਹਾ, ਪਰ ਉਹਦਾ ਰਿਜ਼ਲਟ ਕਿਉਂ ਨਹੀਂ ਨਿਕਲ ਰਿਹਾ? ਉਹਦਾ ਕਾਰਨ ਹੈ ਕਿ ਅਸੀਂ ਇਹ ਭਲੇ ਕਰਮਾਂ ਦੇ ਬੀਜ ਬਾਹਰ ਸੁੱਟ ਰਹੇ ਹਾਂ। ਬਾਹਰ ਜਿਹੜਾ ਬੀਜ ਬਾਹਰ ਡਿੱਗ ਜਾਏਗਾ ਉਹਨੂੰ ਪੰਛੀ ਚੁੱਕ ਜਾਣਗੇ, ਜਿਹੜਾ ਬੀਜ ਧਰਤੀ ਜਾਏਗਾ ਉਹ ਉੱਗ ਜਾਏਗਾ। ਜਿੰਨੇ ਚੰਗੇ ਕਰਮ ਅਸੀਂ ਕਰਦੇ ਹਾਂ ਨਾ, ਫਿਰ ਉਹਦਾ ਹੰਕਾਰ ਕਰਨਾ ਸ਼ੁਰੂ ਕਰ ਦਿੰਦੇ ਹਾਂ। ਜਿੰਨੇ ਚੰਗੇ ਕਰਮ ਕਰਦੇ ਅਸੀਂ ਕਹਿੰਦੇ ਜੀ ਆਹ ਕੰਮ ਕੀਤਾ ਦੀ ਅਨਾਊਂਸਮੈਂਟ ਕਰ ਦਿਓ, ਅਖਬਾਰ 'ਚ ਆ ਜਾਏ, ਪੱਥਰ ਲੱਗ ਜਾਏ, ਸੇਵਾ ਕੀਤੀ ਕਿਸੇ ਨੂੰ ਪਤਾ ਲੱਗ ਜਾਏ। ਦੇਖੋ ਜਿੰਨੇ ਮਾੜੇ ਕਰਮ ਕਰਦੇ ਉਹਨੂੰ ਆਪਾਂ ਲੁਕਾ ਲਈਨੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਸੀਂ ਇਹ ਤਾਂ ਦੇਖ ਲਓਗੇ ਕਿ ਕਿਸੇ ਧਰਮ ਸਥਾਨ 'ਤੇ ਜਾ ਕੇ ਦਾਨੀ ਸੱਜਣਾਂ ਦੇ ਨਾਮ ਮਿਲ ਜਾਣਗੇ, ਦਾਨੀ ਸੱਜਣਾਂ ਦੀਆਂ ਲਿਸਟਾਂ ਸੁਣਾਈਆਂ ਜਾਣਗੀਆਂ, ਦਾਨੀ ਸੱਜਣਾਂ ਦੇ ਨਾਂ ਅਨਾਊਂਸ ਹੋਣਗੇ, ਅਖਬਾਰਾਂ 'ਚ ਫੋਟੋ ਆ ਜਾਏਗੀ, ਬਹੁਤ ਕੁਝ ਹੋਏਗਾ। ਪਰ ਕਦੀ ਤੁਸੀਂ ਦੇਖਿਆ ਕਿ ਸ਼ਰਾਬ ਦੇ ਠੇਕੇ ਦੇ ਬਾਹਰ ਸ਼ਰਾਬੀਆਂ ਦੇ ਨਾਂ ਲਿਖੇ ਹੋਣ ਕਿ ਕਿਸੇ ਬੰਦੇ ਨੇ ਇੰਨੇ ਰੁਪਈਆਂ ਦੀ ਸ਼ਰਾਬ ਪੀਤੀ ਆ, ਜਾਂ ਵੱਡੀ ਲਿਸਟ ਲੱਗੀ ਹੋਏ ਕਿ ਇਸ ਬੰਦੇ ਨੇ ਵੱਧ ਤੋਂ ਵੱਧ ਸ਼ਰਾਬ ਪੀਤੀ? ਕਿਤੇ ਲਿਸਟ ਦੇਖੀ ਹੈ? ਕਿਸੇ ਜੂਏ ਘਰ ਦੇ ਬਾਹਰ ਜਾ ਕੇ ਲਿਸਟ ਲੱਗੀ ਦੇਖੀ ਹੈ? ਕਿਸੇ ਮਾੜੇ ਸਥਾਨ 'ਤੇ ਜਾ ਕੇ ਤੁਸੀਂ ਇਹੋ ਜਿਹੀ ਲਿਸਟ ਦੇਖੀ ਜਾਂ ਕੋਈ ਨਾਂ ਅਨਾਊਂਸ ਕਰਦਾ ਦੇਖਿਆ? ਅੱਜ ਤੱਕ ਕਿਸੇ ਨੇ ਅਖਬਾਰ 'ਚ ਫੋਟੋ ਦਿੱਤੀ ਜੀ ਮੈਂ ਸਭ ਤੋਂ ਜ਼ਿਆਦਾ ਸ਼ਰਾਬ ਪੀਤੀ? ਦਿੱਤੀ ਕਿਸੇ ਨੇ? ਅੱਜ ਤੱਕ ਕਿਸੇ ਦੇ ਟੈਲੀਵਿਜ਼ਨ 'ਤੇ ਐਡ ਆਈ ਹੋਈ ਜੀ ਮੈਂ ਸਭ ਤੋਂ ਵੱਡਾ ਐਸ ਮਾੜੇ ਕੰਮ 'ਤੇ ਪੈਸਾ ਖਰਚੇ ਆਈ ਹੈ ਕਦੇ? ਉਹ ਆਪਾਂ ਕਰਮ ਲੁਕਾ ਲੈਂਦੇ ਹਾਂ, ਉਹ ਕਰਮ ਸਾਡੇ ਪ੍ਰਫੁੱਲਿਤ ਹੋ ਰਹੇ ਨੇ, ਵੱਧਦੇ ਚਲੇ ਜਾ ਰਹੇ ਨੇ। ਜਿਹੜੇ ਕਰਮ ਆਪਾਂ ਲੁਕਾਉਣੇ ਸੀ ਉਹ 'ਤੇ ਆਪਾਂ ਪ੍ਰਗਟ ਕਰੀ ਚਲੇ ਜਾਂਦੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਲੇ ਕਰਮਾਂ ਦਾ ਬੀਜ ਹੈ ਸਾਰਿਆਂ ਕੋਲ, ਪਰ ਉਹ ਅੰਕੁਰ ਨਹੀਂ ਬਣ ਰਿਹਾ। ਅੰਕੁਰ ਕਦੋਂ ਬਣੇਗਾ? ਜਦੋਂ ਉਹਨੂੰ ਧਰਤੀ 'ਚ ਦੱਬਿਆ ਜਾਏਗਾ। ਅੰਕੁਰ ਕਦੋਂ ਬਣਦਾ? ਬੀਜ ਕਣਕ ਬੀਜਣੀ ਹੈ, ਉਹ ਬਾਹਰ ਪਈ ਨਹੀਂ ਉੱਗੇਗੀ, ਉਹਨੂੰ ਧਰਤੀ 'ਚ ਬੀਜਣਾ ਪਏਗਾ। ਰੁੱਤ ਹੋਣੀ ਚਾਹੀਦੀ ਹੈ, ਉਹਦੇ ਲਈ ਵੱਤਰ ਹੋਣਾ ਚਾਹੀਦਾ ਹੈ। ਭਲੇ ਕਰਮ ਮਾਨਵਤਾ ਬਹੁਤ ਕਰ ਰਹੀ, ਹਰ ਸਮਾਜ ਵਧੀਆ ਕਰਮ ਹੋ ਰਹੇ ਨੇ, ਪਰ ਮਾਫ਼ ਕਰਨਾ, ਉਹਦਾ ਅੰਕੁਰ ਉਦੋਂ ਬਣੇਗਾ ਜਦੋਂ ਸਤਸੰਗਤ ਵਿੱਚ ਆਵਾਂਗੇ। ਤੁਸੀਂ ਇਮਾਨਦਾਰੀ ਨੇ ਦੇਖੋ, ਆਪਾਂ ਗੁਰੂ ਦੇ ਦਰ 'ਤੇ ਬੈਠੇ ਹਾਂ, ਕੋਈ ਨਫ਼ਰਤ ਨਹੀਂ ਮਨ 'ਚ, ਕੋਈ ਚਿੰਤਾ ਨਹੀਂ ਮਨ 'ਚ, ਮਨ ਬੜਾ ਸਹਿਜ ਵਿੱਚ ਹੈ। ਇੱਥੇ ਜਦੋਂ ਕੰਟੀਨਿਊ ਸਤ ਸੰਗਤ ਨਾਲ ਸਾਂਝ ਪਾਓਗੇ, ਤੁਹਾਡੇ ਉਹ ਭਲੇ ਕਰਮ ਜਿਹੜੇ ਨੇ ਪ੍ਰਫੁੱਲਿਤ ਹੋਣਗੇ, ਉਹਨਾਂ ਦਾ ਇੱਕ ਬੂਟਾ ਬਣ ਜਾਏਗਾ। ਇੱਕ ਬੀਜ ਦਾ ਅੰਕੁਰ ਬਣੇਗਾ, ਅੰਕੁਰ ਤੋਂ ਬਾਅਦ ਬੂਟਾ ਬਣ ਜਾਏਗਾ। ਪਰ ਇਹ ਨਹੀਂ ਕਿ ਦਾਣੇ ਬਾਹਰ ਸੁੱਟ ਦਿਓ ਅੰਕੁਰ ਬਣ ਜਾਏ, ਇਹ ਵੀ ਨਹੀਂ ਹੈ, ਤੁਸੀਂ ਬੀਜ ਬੀਜ ਤਾਂ ਅੰਕੁਰ ਬਣ ਜਾਏ। ਉਹਦੇ ਲਈ ਰੋਜ਼ ਸਾਨੂੰ ਧਿਆਨ ਰੱਖਣਾ ਪਏਗਾ, ਨਿਗਰਾਨੀ ਰੱਖਣੀ ਪਏਗੀ ਕਿ ਉਹ ਅੰਕੁਰ ਕਦੋਂ ਬਣੇਗਾ, ਅੰਕੁਰ ਕਦੋਂ ਫੁੱਟਣਗੇ ਸਾਡੇ ਭਲੇ ਕਰਮਾਂ ਦੇ, ਜਦੋਂ ਸਾਧ ਸੰਗਤ 'ਚ ਆਵਾਂਗੇ। ਸਾਧ ਸੰਗਤ ਵਿੱਚ ਆ ਕੇ ਸਾਡੇ ਭਲੇ ਕਰਮਾਂ ਦੇ ਬੀਜ ਜਿਹੜੇ ਅੰਕੁਰ ਬਣ ਗਏ, ਪ੍ਰਫੁੱਲਿਤ ਹੋ ਗਏ, ਸਾਡੇ ਭਲੇ ਕਰਮ ਜਿਹੜੇ ਉਹ ਜਾਗ ਪਏ, ਉਹਨਾਂ ਦਾ ਇੱਕ ਬੂਟਾ ਬਣ ਗਿਆ। ਵਿਸਰਾਮ ਤੋਂ ਬਾਅਦ ਸਤਿਗੁਰੂ ਜੀ ਫਿਰ ਬਚਨ ਕਹਿ ਰਹੇ ਹਨ,
ਗੁਰਪੂਰਾ ਭੇਟਿਓ ਬਦ ਭਾਗੀ ਜਾ ਕੋ ਅੰਤ ਨਾ ਪਾਰਾ ਵਾਰਾ।
ਇਹ ਤੇ ਸਾਡੇ ਵੱਡੇ ਭਾਗ ਨੇ, ਸਾਨੂੰ ਪੂਰੇ ਸਤਿਗੁਰੂ ਜੀ ਦੇ ਦਰਸ਼ਨ ਦੀ ਦਾਤ ਪ੍ਰਾਪਤ ਹੋਏ, ਸਾਨੂੰ ਪੂਰੇ ਸਤਿਗੁਰੂ ਜੀ ਦੀ ਸੰਗਤ ਪ੍ਰਾਪਤ ਹੋਈ। ਜਦੋਂ ਪੂਰਾ ਲਫ਼ਜ਼ ਆਉਂਦਾ, ਇੱਥੋਂ ਇੱਕ ਆਪਣੇ ਆਪ ਖਿਆਲ ਹੁੰਦਾ ਕਿ ਅਧੂਰੇ ਵੀ ਹੋਣਗੇ, ਤਾਂ ਹੀ ਸਤਿਗੁਰੂ ਜੀ ਨੂੰ ਪੂਰਾ ਕਹਿਣਾ ਪਿਆ, ਨਹੀਂ ਤੇ ਗੁਰੂ ਕਹਿ ਕੇ ਗੱਲ ਬਣ ਜਾਣੀ ਸੀ। ਗੁਰਪੂਰਾ, ਗੁਰਪੂਰਾ ਜਿਨ ਭੇਟਿਓ, ਗੁਰਪੂਰਾ ਭੇਟਿਓ ਵਡਭਾਗੀ ਮਨੇ ਪਿਆ ਪ੍ਰਗਾਸਾ। ਸਤਿਗੁਰੂ ਜੀ ਨੇ ਉਚੇਚੇ ਤੌਰ 'ਤੇ ਪੂਰਾ ਗੁਰੂ ਸ਼ਬਦ ਵਰਤਿਆ, ਉਹਦਾ ਕਾਰਨ ਹੈ ਕਿ ਗੁਰੂ ਅਧੂਰੇ ਬਹੁਤ ਤੁਰੇ ਫਿਰਦੇ ਨੇ ਧਰਤੀ 'ਤੇ। ਬਾਬਾ ਨਾਨਕ ਜੀ ਨੇ, ਸਤਿਗੁਰੂ ਨਾਨਕ ਸਾਹਿਬ ਜੀ ਨੇ ਅੱਜ ਤੋਂ ਬਹੁਤ ਚਿਰ ਪਹਿਲਾਂ ਕਿਹਾ ਸੀ, ਕੇਤੇ ਗੁਰ ਚੇਲੇ ਫਨ ਹੁਆ, ਕਾਚੇ ਗੁਰ ਤੇ ਮੁਕਤ ਨੂੰ ਹੋਆ। ਬੜੇ ਦੁਨੀਆਂ ਦੇ ਲੋਕੋ ਗੁਰੂ ਨੇ, ਇਹ ਜੇ ਸਤਿਗੁਰੂ ਨਾਨਕ ਸਾਹਿਬ ਜੀ ਵੇਲੇ ਬੜੇ ਸਨ, ਹੁਣ ਤੇ ਹੋਰ ਕਈ ਕਰੋੜਾਂ ਅੱਗੇ ਵੱਧ ਗਏ ਹੋਣਗੇ, ਹੁਣ ਤੇ ਬਹੁਤ ਜ਼ਿਆਦਾ ਹੋਣਗੇ। ਹੁਣ ਤੇ ਗੁਰੂ ਘਰ ਘਰ ਬੈਠੇ ਨੇ, ਗੁਰੂਆਂ ਦੀਆਂ ਐਡਾਂ ਆ ਰਹੀਆਂ ਨੇ, ਗੁਰੂਆਂ ਦੇ ਵੱਡੇ ਵੱਡੇ ਬੋਰਡ ਲੱਗ ਰਹੇ ਨੇ। ਸਤਿਗੁਰੂ ਜੀ ਕਹਿੰਦੇ ਸਾਡੇ ਵੱਡੇ ਭਾਗ ਕਿ ਗੁਰ ਪੂਰਾ ਭੇਟਿਓ ਵੱਡ ਭਾਗੀ। ਜਦੋਂ ਗੁਰੂ ਕੋਲ ਆਉਂਦੇ, ਪੂਰੇ ਗੁਰੂ ਕੋਲ ਆਉਣ ਦੀ ਵਡਿਆਈ ਕੀ ਹੈ? ਪੂਰੇ ਗੁਰੂ ਦੀ ਇੱਕ ਪਹਿਚਾਣ ਹੈ ਕਿ ਗੁਰੂ ਤੁਹਾਨੂੰ ਦੁਨੀਆਂ ਦਾ ਲਾਲਚ ਨਹੀਂ ਦਿੰਦਾ, ਗੁਰੂ ਤੁਹਾਨੂੰ ਕੋਈ ਡਰ ਨਹੀਂ ਦਿੰਦਾ ਮੌਤ ਦਾ, गुरु तुहानू केवल तो केवल ज्ञान दिंदे। दुनिया के धार्मिक जगत अंदर नजर मार के देखो, ज्यादातर दुनिया धर्म नू डरदिया मनदी है, रब दे नां तो डराया जांदा है, और धर्म स्थान ते बड़ियां डरावनियां डरावनियां तस्वीरां लाईयां हुंदियां ने लोगों के मन अंदर सहम पा के डर पा के, कभी जम दूतां दा कभी मौत दा, लोगों नू डरा के मत्थे टिकाए जांदे ने, पूजा प्रतिष्ठा लई जांदी है। बहुतांत लोग डरदे आ धर्म नू मनदी है, और बहुतांत लोग ने जिहड़े लालच लई धर्म नू मनदे ने, फलाने थां ते जावांगे साडी कामना पूरी होवेगी, फलाने थां ते जावांगे आ पदार्थ मिलेगा। गुरबाणी कहिंदी जे लालच नाल धर्म नाल जुड़ोगे ये धर्म नहीं ते व्यापार है। फरीदा जान लब तां नेहो क्या लब तां कूड़ा नेहो, जे लोभ है ते ये प्यार नहीं है। सतगुरु जी ने सानू लोभ भी नहीं दिता, सतगुरु जी ने सानू डराया भी नहीं है, सतगुरु जी ने केवल तां केवल एक ज्ञान दिता है। जदों गुरु कोल आए मने पिया प्रगासा, अंदर एक चानण पैदा हो गया, सब कुछ तुहाडे कोल है, हर मनुख नू सब कुछ परमात्मा ने दिता है, हर मनुख नू धरती ते राजा बना के परमात्मा ने भेजे है, पर हर मनुख उस राज दे आनंद नू माण नहीं सकिया ना माण सकिया है। उहदा कारण कि हर मनुख नू पता ही नहीं मैं राजा हाँ, हर मनुख नू पता ही नहीं मैं की है, मनुख नू अपनी पॉसिबिलिटी का पता नहीं है, मनुख नू अपनी वैल्यू का पता नहीं है। यही कारण है कि धर्म की दुनिया च भी मनुख का शोषण किया जाता है, धर्म की दुनिया च भी यह कहा जाता है इन्हें तप कर लै, इन्हें जप कर लै, इन्हें हठ कर लै, इन्ना पुठा लकड़ जा फिर तेनू मुक्ति मिलेगी। गुरमत ने मनुख की वैल्यू दसी, मनुख की वैल्यू। गुरबाणी कहती हर मनुख धरती का राजा है, इस धरती में तेरी सिकदारी, तू इस धरती का मालिक है। वह ज्ञान तुहानू गुरु ग्रंथ साहब जी कोलों आके मिलेगा, तुहाडी जिंदगी का ज्ञान, तुहाडी जिंदगी की वैल्यू की है, तुहाडे अंदर पॉसिबिलिटी की है, तुहाडी समर्था की है, तुहानू वाहिगुरु जी ने किन्नियां महान दातां दित्तियां ने, इहदा ज्ञान गुरबाणी नू पढ़ के मिलेगा। इस करके साडे ते वड्डे भाग ने आपां गुरु ग्रंथ साहब जी दे नाल चरणां नाल जुड़े हां। जिहड़ा बंदा गुरु ग्रंथ साहब जी नू मत्था भी टेकदा होए, जिहड़ा बंदा गुरु ग्रंथ साहब जी दी बाणी भी पढ़दा होए, वह फिर कबरां ते जाए, वह फिर मनमत दे थां ते भटके, जां फिर इधर उधर भटके, इहदा मतलब कि उहनू गुरु की महानता का जे पता ही नहीं है, ना उहनू अपनी महानता का पता है, ना उहनू गुरु की महानता का पता है। गुरदेव कहिंदे साडे वड्डे भाग असी पूरे गुरु के चरणां जदों आए, गुर पूरा भेट्यो वडभागी जा को अंत न पारा वारा। पूरे गुरु के जदों चरण भेटे दर्शन परसे, पूरे गुरु के दर्शन भेटण दा अर्थ की है, देखो एक आप वाहेगुरु जी दियां इन्हां अखां दे नाल गुरु के दीदार कर रहे हैं, मुबारक, वाहेगुरु जी का धनवाद करना चाहिए। जिन्हां अखां वाहेगुरु जी ने दित्तियां ने जिंदगी अंदर सुखी रहना है, जो कुछ वाहेगुरु जी ने दिता है वो लिए शुकराना करी जाओ, जो नहीं मिलिया वो गिणती ना करो, उन्हों कभी याद ना करो जो नहीं मिलिया, जो कुछ मिलिया उन्हों गिणना शुरू कर दियो, तुसी खुश रहने शुरू हो जाओगे, आनंद आ जाएगा। सानू तो वाहेगुरु जी ने इन्ना कुछ दिता वो आप गिणती नहीं कर सकते, जो कुछ दिता है ही बड़ा अमोल है। वाहेगुरु जी ने अखां दित्तियां, उन्हां अखां नाल गुरु के दीदार कर रहे हैं, पर इत्थे अखां दा अर्थ जिन्हां दी सुरत गुरु के शब्द नाल जुड़ गई है, सुरत करके गुरु के शब्द नाल जुड़ना, यह है गुरु के दर्शन परसने। कहणगे जदों गुरु के दर्शन भेटे फिर उस परमात्मा नाल सांझ बनी, जा को अंत ना पारा वारा, जिस परमात्मा का कोई पारा वार ही नहीं है। सतगुरु जी की वडियाई करदे हां, साहब गुरु अर्जन देव जी महाराज ने एक बचन कहा है कि जिहवा एक उस्तत अनेक, सतपुरख पूर्ण विवेक, काहू बोल न पहुंचत प्राणी, अगम अगोचर प्रभ निर्वाणी, निराहार निर्वैर सुखदाई, ताकी कीमत किने न पाई, अनक भगत बंधन नित करह, चरण कमल हृदय सिमरह, सद बलिहारी सतगुर अपने नानक, जिह प्रसाद ऐसा प्रभ जपने। मैं अपने सतगुरु जी तो सदा बलिहार हां, जिस सतगुरु जी की कृपा सदका एहो जे वाहेगुरु जी के प्यार च जुड़ गए, जिस वाहेगुरु जी के गुणा का अंत ही कोई नहीं, जिस वाहेगुरु जी के गुणा नू साडी जिहवा बयान ही नहीं कर सकती। इस करके गुरदेव कहिंदे जो गुरु कोल आए गुरु के राही उस परमात्मा के प्यार जुड़ गए, जिहदा पारा वार ही कोई नहीं, अंत नहीं, जदों उहदे प्यार जुड़े उदों सहज आनंद प्राप्त होया। गुरु कोल आके जुड़ना परमात्मा के नाल है, साध संग हर हर नाम चितारा। गुरु कोल आके जिन्हां ने वाहेगुरु जी का सिमरन किया उन्हां दे अंदर सहज आनंद पैदा होया, उन्हां दे ओ जिहड़े भले कर्म सन उन्हां दा अंकुर फुट वेया, प्रफुल्लित हो गए ओ कर्म।
कर गए कार लियो जन अपना, बिख सागर संसारा।
जदों गुरु दे राही असीं वाहेगुरु जी दे प्यार च जुड़े ना, ते वाहेगुरु जी ने अपने सेवक नूं बाहों फड़ के ए बिख्या दे समुंदर चों बाहर कढ लिया। देखो परमात्मा ने जगत की एक खेड खेडी है, तो खेड हमेशा जितने लिए खेडी जाती है। कोई जिमीदार फसल बीजद ਉਹਦੇ ਮਨ ਦੀ ਇੱਕ ਰੀਝ ਹੁੰਦੀ ਕਿ ਮੇਰੀ ਸਾਰੀ ਫਸਲ ਦਾ ਇੱਕ ਇੱਕ ਬੂਟਾ ਜਿਹੜਾ ਨਾ ਉਹ ਪ੍ਰਫੁੱਲਿਤ ਹੋਏ, ਉਹ ਤੰਦਰੁਸਤ ਹੋਏ, ਉਹਨੂੰ ਚੰਗਾ ਫਲ ਲੱਗੇ। ਕੋਈ ਟੀਚਰ ਆਪਣੇ ਬੱਚਿਆਂ ਨੂੰ ਪੜ੍ਹਾਉਂਦਾ, ਉਹਦੇ ਮਨ ਦੀ ਇੱਕ ਰੀਝ ਹੁੰਦੀ ਕਿ ਮੇਰੀ ਕਲਾਸ ਦੇ ਸਾਰੇ ਬੱਚੇ ਜਿਹੜੇ ਨੇ ਇਹ ਬੜੇ ਅਵਲ ਦਰਜੇ 'ਚ ਪਾਸ ਹੋਣ, ਬੜੇ ਇੰਟੈਲੀਜੈਂਟ ਬਣਨ। ਮਾਤਾ ਪਿਤਾ ਦੀ ਇੱਕ ਰੀਝ ਹੁੰਦੀ ਹੈ ਕਿ ਉਹਦੇ ਬੱਚੇ ਜਿਹੜੇ ਨੇ ਬੜੇ ਕਾਮਯਾਬ ਹੋ ਜਾਣ, ਸਾਰੇ ਬੱਚੇ ਉਹਦੇ ਕਾਮਯਾਬ ਹੋ ਜਾਣ। ਕੋਈ ਮਾਤਾ ਪਿਤਾ ਨਹੀਂ ਚਾਹੁੰਦਾ ਕਿ ਉਹਦਾ ਬੱਚਾ ਇੱਕ ਨਿਕੰਮਾ ਰਹਿ ਜਾਏ, ਕੋਈ ਟੀਚਰ ਨਹੀਂ ਚਾਹੁੰਦਾ ਕਿ ਉਹਦਾ ਬੱਚਾ ਕੋਈ ਨਿਕੰਮਾ ਰਹਿ ਜਾਏ, ਕੋਈ ਖੇਤ ਦਾ ਮਾਲਕ ਨਹੀਂ ਚਾਹੁੰਦਾ ਕਿ ਉਹਦੀ ਖੇਤੀ ਦਾ ਕੋਈ ਬੂਟਾ ਨਿਕੰਮਾ ਰਹਿ ਜਾਏ। ਪਰਮਾਤਮਾ ਇਸ ਜਗਤ ਦਾ ਮਾਲੀ ਹੈ। ਸਾਹਿਬ ਜੀ ਦਾ ਬਚਨ ਹੈ ਕਿ ਇਹ ਜਗ ਵਾੜੀ ਮੇਰਾ ਪ੍ਰਭ ਮਾਲੀ, ਸਾਰ ਸੰਭਾਲੇ ਕੋ ਨਾਹੀਂ ਖਾਲੀ। ਉਹ ਪਰਮਾਤਮਾ ਵੀ ਇਹ ਚਾਹੁੰਦਾ ਕਿ ਹਰ ਬੰਦਾ ਜ਼ਿੰਦਗੀ ਅੰਦਰ ਅੰਮ੍ਰਿਤ ਨਾਲ ਜੁੜੇ, ਹਰ ਬੰਦਾ ਜ਼ਿੰਦਗੀ ਅੰਦਰ ਸਫਲ ਹੋਏ, ਹਰ ਬੰਦਾ ਜ਼ਿੰਦਗੀ ਅੰਦਰ ਸੁਖੀ ਜੀਵਨ ਬਤੀਤ ਕਰੇ। ਇਹ ਪਰਮਾਤਮਾ ਦੀ ਇੱਕ ਰੀਝ ਹੈ, ਹਰ ਬੰਦਾ ਜ਼ਿੰਦਗੀ ਅੰਦਰ ਧਰਤੀ 'ਤੇ ਆਨੰਦ ਮਾਣੇ, ਖੁਸ਼ੀ ਰਹੇ, ਆਨੰਦ ਵਿੱਚ ਰਹੇ। ਪਰ ਮਸਲਾ ਕਿ ਸਾਰੇ ਆਨੰਦ 'ਚ ਰਹਿੰਦੇ ਕਿਉਂ ਨਹੀਂ? ਉਹਦਾ ਕਾਰਨ ਹੈ ਕਿ ਸਾਰੇ ਪਰਮਾਤਮਾ ਨੂੰ ਭੁੱਲ ਹੀ ਜਾਂਦੇ ਨੇ, ਪਰਮਾਤਮਾ ਨੂੰ ਯਾਦ ਹੀ ਕੋਈ ਨਹੀਂ ਕਰਦਾ। ਜਿਹੜਾ ਬੱਚਾ ਆਪਣੇ ਮਾਂ ਬਾਪ ਨੂੰ ਭੁੱਲ ਜਾਏਗਾ ਉਹ ਕਿੰਨਾ ਕੁ ਸੁਖੀ ਹੋਏਗਾ? ਜਿਹੜਾ ਵਿਦਿਆਰਥੀ ਆਪਣੇ ਅਧਿਆਪਕ ਦੀ ਗੱਲ ਹੀ ਨਹੀਂ ਸੁਣੇਗਾ ਉਹ ਕਿੰਨਾ ਕੁ ਇੰਟੈਲੀਜੈਂਟ ਹੋਏਗਾ? ਜਿਹੜਾ ਇਨਸਾਨ ਪਰਮਾਤਮਾ ਨੂੰ ਭੁੱਲ ਜਾਏਗਾ, ਗੁਰੂ ਦੀ ਗੱਲ ਹੀ ਨਹੀਂ ਸੁਣੇਗਾ, ਉਹ ਜ਼ਿੰਦਗੀ ਅੰਦਰ ਕਿੰਨਾ ਕੁ ਸੁਖੀ ਹੋ ਜਾਏਗਾ? ਅਸੀਂ ਮੱਥਾ ਗੁਰੂ ਨੂੰ ਟੇਕਦੇ ਹਾਂ ਪਰ ਮੱਤ ਅਸੀਂ ਆਪਣੀ ਵਰਤਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਦੀ ਬਾਣੀ ਦਾ ਪਾਠ ਵੀ ਕਰ ਲੈਂਦੇ ਹਾਂ ਪਰ ਮੱਤ ਅਸੀਂ ਆਪਣੀ ਵਰਤਣਾ ਚਾਹੁੰਦੇ ਹਾਂ। ਸਤਿਗੁਰੂ ਜੀ ਨੇ ਇੱਕ ਯਕੀਨ ਦਵਾਇਆ ਸੀ ਕਿ ਗੁਰ ਕੀ ਮੱਤ ਤੂੰ ਲੈ ਇਹ ਆਨੇ, ਗੁਰੂ ਦੀ ਮੱਤ ਨੂੰ ਧਾਰਨ ਕਰ। ਅਸੀਂ ਗੁਰੂ ਦੇ ਦਰ 'ਤੇ ਸਾਰੀ ਮਨ ਦਾ ਆਨੰਦ ਲੈਣ ਲਈ ਆਉਂਦੇ ਹਾਂ, ਪਰਿਵਾਰਾਂ ਦੀ ਕੁਸ਼ਲਤਾ ਲੈਣ ਲਈ ਆਉਂਦੇ ਹਾਂ, ਮਨ ਦੀ ਸ਼ਾਂਤੀ ਲੈਣ ਦੇ ਲਈ ਆਉਂਦੇ ਹਾਂ। ਭਾਵੇਂ ਕਿਤੇ ਵੀ ਬੈਠੇ ਹਾਂ, ਦੂਰ ਦੂਰ ਸੰਗਤਾਂ ਗੁਰੂ ਦੀ ਬਾਣੀ ਸੁਣ ਰਹੀਆਂ ਕਿ ਮਨ ਦੀ ਸ਼ਾਂਤੀ ਬਣੇ। ਸਾਡੇ ਸਤਿਗੁਰੂ ਜੀ ਨੇ ਇੱਕੋ ਇੱਕ ਗੱਲ ਕੀ? ਸੁਣ ਉਪਦੇਸ਼, ਹਿਰਦੇ ਵਸਾਵੋ, ਮਨ ਇੱਛੇ ਨਾਨਕ ਫਲ ਪਾਵੋ। ਦੁਨੀਆਂ ਦੇ ਲੋਕੋ, ਗੁਰੂ ਦੀ ਗੱਲ ਸੁਣ ਕੇ ਹਿਰਦੇ 'ਚ ਵਸਾ ਲਓ, ਉਹਨੂੰ ਇੱਧਰੋਂ ਸੁਣ ਕੇ ਇੱਧਰ ਨਾ ਕੱਢੋ। ਜੇ ਤੁਸੀਂ ਗੁਰੂ ਦੀ ਗੱਲ ਨੂੰ ਹਿਰਦੇ 'ਚ ਵਸਾ ਲਓਗੇ, ਜੋ ਚਾਹੋਗੇ ਮਿਲ ਜਾਏਗਾ, ਜੋ ਚਾਹੋਗੇ ਮਿਲ ਜਾਏਗਾ, ਸਭ ਕੁਝ ਮਿਲ ਜਾਏਗਾ ਜ਼ਿੰਦਗੀ ਦਾ। ਪਰ ਇੱਕ ਗੁਰੂ ਦੀ ਗੱਲ ਹਿਰਦੇ 'ਚ ਵਸਾ ਲਓ। ਹਿਰਦੇ 'ਚ ਤਾਂ ਹੋਰ ਹੀ ਕੁਝ ਵਸਿਆ ਹੁੰਦਾ। ਜਿੰਨਾ ਚਿਰ ਮਨਮੁੱਖ ਕਰਕੇ ਅਸੀਂ ਹੋਰ ਹਾਂ, ਅੰਦਰ ਮੈਲ ਹੈ, ਬਾਹਰੋਂ ਆਪਾਂ ਹੋਰ ਹਾਂ, ਉਹਨਾਂ ਚਿਰ ਸੁੱਖ ਨਹੀਂ ਵਰਤੇਗਾ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਆਪਾਂ ਗੁਰੂ ਕੋਲ ਆਏ, ਗੁਰੂ ਨੇ ਪਰਮਾਤਮਾ ਦੇ ਪਿਆਰ ਜੋੜਿਆ ਅਤੇ ਪਰਮਾਤਮਾ ਨੇ ਬਾਹੋਂ ਫੜ ਕੇ ਸਾਨੂੰ ਇਸ ਬਿਖ ਸਾਗਰ ਤੋਂ ਪਾਰ ਕਰ ਲਿਆ। ਜਦੋਂ ਵੀ ਤੁਸੀਂ ਗੁਰੂ ਦੇ ਬਚਨਾਂ ਨਾਲ ਸਾਂਝ ਪਾਓਗੇ, ਜਦੋਂ ਵੀ ਤੁਸੀਂ ਗੁਰੂ ਦੇ ਦਰ 'ਤੇ ਆ ਕੇ ਪਰਮਾਤਮਾ ਦੇ ਪਿਆਰ ਜੁੜੋਗੇ, ਪਰਮਾਤਮਾ ਤੁਹਾਨੂੰ ਕਦੀ ਵੀ ਬਿਖ ਸਾਗਰ 'ਚ ਗੋਤੇ ਨਹੀਂ ਖਾਣ ਦੇਵੇਗਾ। ਪਰਮਾਤਮਾ ਕਦੀ ਤੁਹਾਨੂੰ ਦੁੱਖਾਂ ਦੇ ਸਮੁੰਦਰ 'ਚ ਨਹੀਂ ਜਾਣ ਦੇਵੇਗਾ। ਇਹ ਠੀਕ ਹੈ, ਆਪਾਂ ਦੁਨਿਆਵੀ ਜੀਵਾਂ ਤਿਲਕ ਸਕਦੇ ਹਾਂ, ਭੁੱਲਣਹਾਰ ਹਾਂ, ਪਰ ਪਰਮਾਤਮਾ ਦਾ ਇੱਕ ਬਿਰਧ ਹੈ ਕਿ ਆਪਣੇ ਜਨ ਕੀ ਆਪੇ ਰੱਖ ਹੈ। ਉਹ ਆਪਣੇ ਸੇਵਕਾਂ ਦੇ ਪਰਦੇ ਆਪ ਟੱਕਦਾ, ਆਪਣੇ ਸੇਵਕੀ ਸਰਪ ਰੱਖੇ, ਆਪਣੀ ਜਨਕਾ ਪਰਦਾ ਟੱਕ ਕੇ ਆਪਣੇ ਦਾਸ ਕੋ ਦੇ ਵਡਿਆਈ। ਪਰਮਾਤਮਾ ਆਪਣੇ ਸੇਵਕਾਂ ਨੂੰ ਯਕੀਨਨ ਵਡਿਆਈ ਦਿੰਦਾ, ਉਹਨਾਂ ਨੂੰ ਕਦੀ ਬਿਖ ਸਾਗਰ ਵਿੱਚ ਡੁੱਬਣ ਨਹੀਂ ਦਿੰਦਾ। ਪਰ ਇਹ ਹੈ ਕਿ ਇੱਕ ਵਾਰੀ ਗੁਰੂ ਦੇ ਦਰ 'ਤੇ ਆ ਕੇ ਪਰਮਾਤਮਾ ਦੇ ਪਿਆਰ ਵਿੱਚ ਤਾਂ ਜੁੜ ਜਾਈਏ। ਜਦੋਂ ਪਰਮਾਤਮਾ ਦੇ ਪਿਆਰ ਜੁੜ ਕੇ ਆਪਾਂ ਉਹਦੇ ਬਣ ਗਏ ਅਤੇ ਪਰਮਾਤਮਾ ਦਾ ਇੱਕ ਬਿਰਧ ਹੈ ਜੋ ਸ਼ਰਨ ਆਵੈ ਅਤੇ ਸਕੰਠ ਲਾਵੈ, ਇਹ ਬਿਰਧ ਸਵਾਮੀ ਸੰਦਾ। ਪਰਮਾਤਮਾ ਕਦੀ ਤੁਹਾਨੂੰ ਬਿਖ ਸਾਗਰ ਵਿੱਚ ਨਹੀਂ ਜਾਣ ਦੇਵੇਗਾ। ਇਵੇਂ ਕਹਿ ਲਓ ਕਿ ਦੁਨੀਆਂ ਦੀ ਇਹ ਮਾਇਆ, ਦੁਨੀਆਂ ਦੀ ਜ਼ਹਿਰ ਤੁਹਾਡੇ 'ਤੇ ਪ੍ਰਭਾਵ ਨਹੀਂ ਪਾ ਸਕੇਗੀ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਬਚਨ ਕਿਹਾ ਸੀ, ਵਿਖਿਆ ਪੋਹ ਨਾ ਸਕੀ ਮਿਲ ਸਾਧੂ ਗੁਣਗਾਹ। ਸਤਿਗੁਰੂ ਦੇ ਰਾਹੀਂ ਪਰਮਾਤਮਾ ਦੇ ਗੁਣਾਂ ਦੇ ਗਾਹਕ ਬਣ ਜਾਓ, ਪਰਮਾਤਮਾ ਦੇ ਗੁਣਾਂ ਨੂੰ ਗਾਉਣ ਲੱਗ ਜਾਓ, ਤੁਹਾਡੇ 'ਤੇ ਵਿਖਿਆ ਪ੍ਰਭਾਵ ਨਹੀਂ ਪਾ ਸਕੇਗੀ, ਤੁਹਾਡੇ 'ਤੇ ਇਹ ਮਾਇਆ ਪ੍ਰਭਾਵ ਨਹੀਂ ਪਾ ਸਕੇਗੀ। ਤੁਸੀਂ ਇਸ ਬਿਖ ਸਾਗਰ ਵਿੱਚ ਗੋਤੇ ਨਹੀਂ ਖਾਓਗੇ, ਦੁਖੀ ਨਹੀਂ ਹੋਵੋਗੇ। ਉਹ ਸਾਗਰ ਕੋ ਇਸ ਧਰਤੀ ਤੋਂ ਬਾਅਦ ਨਹੀਂ ਹੈ, ਉਹ ਸਾਗਰ ਸਾਡੇ ਅੰਦਰ ਬੈਠਾ ਹੋਇਆ ਹੈ। ਅਸੀਂ ਹੁਣ ਵੀ ਉਸ ਸਮੁੰਦਰ ਦੇ ਵਿੱਚ ਗੋਤੇ ਖਾਂਦੇ ਹਾਂ। ਕਿੰਨੀਆਂ ਚਿੰਤਾਵਾਂ ਨੇ ਸਾਡੇ ਅੰਦਰ, ਕਿੰਨੇ ਫਿਕਰ ਨੇ ਸਾਡੇ ਕੋਲ। ਵਧੀਆ ਵਧੀਆ ਘਰ ਨੇ ਸਾਡੇ ਕੋਲ, ਸੋਹਣੇ ਪਰਿਵਾਰ ਨੇ ਸਾਡੇ ਕੋਲ, ਸੋਹਣੇ ਕਾਰੋਬਾਰ ਨੇ। ਸਾਨੂੰ ਵਾਹਿਗੁਰੂ ਜੀ ਨੇ ਤੰਦਰੁਸਤੀ ਦਿੱਤੀ ਹੈ, ਸਾਨੂੰ ਵਾਹਿਗੁਰੂ ਜੀ ਨੇ ਦੁਨੀਆਂ ਦੇ ਸੋਹਣੇ ਸੋਹਣੇ ਪਦਾਰਥ ਦਿੱਤੇ ਨੇ, ਪਰ ਫਿਰ ਆਪਾਂ ਇਹ ਸਭ ਕੁਝ ਦੇ ਹੁੰਦੇ ਹਾਂ ਬੜੇ ਪਰੇਸ਼ਾਨ ਜ਼ਿੰਦਗੀ ਬਤੀਤ ਕਰ ਰਹੇ ਹਾਂ। ਉਹਦਾ ਕਾਰਨ ਕੀ ਹੈ ਕਿ ਸਾਡੀ ਸੁਰਤ ਗੁਰੂ ਕੇ ਸ਼ਬਦ ਵਿੱਚ ਨਹੀਂ ਜੁੜੀ। ਸੁਰਤ ਵਿੱਚ ਸ਼ਬਦ ਇੱਕ ਦਿਨ ਨਹੀਂ ਜੁੜੇਗੀ, ਰੋਜ਼ ਸ਼ਬਦ ਨੂੰ ਪੜ੍ਹੋ, ਰੋਜ਼ ਅਭਿਆਸ ਕਰੋ, ਰੋਜ਼ ਬਾਣੀ ਪੜ੍ਹੋ। ਗੁਰਬਾਣੀ ਇਹ ਗੱਲ ਕਹਿੰਦੀ, ਹਰ ਹਰ ਨਿਤ ਜਪਿਓ ਜਿਓ ਲਾਹਾ ਖੱਟਿਓ ਦਿਹਾੜੀ। ਇੱਕ ਦਿਨ 'ਚ ਕੋਈ ਬੰਦਾ ਅਮੀਰ ਨਹੀਂ ਬਣ ਜਾਂਦਾ। ਰੋਜ਼ ਮਿਹਨਤ ਕਰਦਾ, ਬਚਤ ਕਰਦਾ, ਮਿਹਨਤ ਕਰਦਿਆਂ ਕਰਦਿਆਂ ਅਮੀਰ ਬਣਦਾ। ਇੱਕ ਦਿਨ 'ਚ ਕੋਈ ਸਹਿਜ ਆਨੰਦ 'ਚ ਨਹੀਂ ਚੱਲਿਆ ਜਾਂਦਾ, रोज सत संगत विच जुड़न दा, रोज गुरबाणी विच सुरत जोड़न दा अभ्यास करो। जिहड़ा काम रोज करदे रहो साडी आदत बन जांदा है, वह साडा संस्कार बन जांदा है, आखिर वह साडी जिंदगी दे किरदार दा करैक्टर दा एक हिस्सा बन जांदा है। इसे करके सतगुरु जी ने कहा रोज बाणी पढ़िया करो, रोज सत्संग चाया करो, रोज वाहिगुरु जी का सिमरन करिया करो, ताकि यह सिमरन जां बाणी साडी जिंदगी का एक हिस्सा बन जाए, करैक्टर विच आ जाए। गुरुदेव कहिंदे जदों आपां उस परमात्मा दे प्यार विच जुड़े, परमात्मा ने बाहों फड़ के सानू इस बिखिया समुंदर तो बाहर कढ लिया।
जन्म मरण काटे गुर बचनी,
गुरु की हजूरी चा के गुरु के बचना नाल जुड़े। गुरु कोल आउणा है, गुरु के शरीर नाल नहीं जुड़ना, गुरु के बचना दे नाल। महापुरखां कोल भी जाना है, किसी के शरीर नाल नहीं जुड़ना। जदों तुसी शरीरां दे पुजारी बन जाओगे, शरीर तो नासवंत है, शरीर नासवंत है, शब्द जिहड़ा उह हमेशा नाल निभण वाला है। सतगुरु जी ने यह गल की, भाई पिरथा ते भाई खेडा करतारपुर सतगुरु जी दे हजूर आया करदे, गुरबाणी दा कीर्तन सुनदे, सतसंगत करदे ने। एक दिन उन्होंने अरदास की, महाराज जी गुरबाणी सुनने बड़ा आनंद आउंदा है, साडे ते कृपा करो, सानू अपने चरणां च ही थां दे दिओ। सतगुरु जी ने गल कही, भाई पिरथा ते भाई खेडा, यह शरीर सदा कायम नहीं रहने, सत संगत च रोज आया करो, गुरु के शब्द दे नाल सांझ पाओ। गुरु कोले आउण दा अर्थ है कि आपां शब्द दे नाल जुड़िए, गुरु दे बचना नाल जुड़िए। जदों गुरु के बचना नाल जुड़ांगे, गुरुदेव कहिंदे गुर के बचन में परम गत पाई, गुरु के बचना राही परम गति मिलनी है। गुरु नूं मत्था टेकना मुबारक है, भाई भागां वाले हां, सानू सतगुरु जी दे दर ते झुकण दा सुभाग प्राप्त होया, पर मत्था टेकण दा अर्थ यह सी, सतगुरु जी असीं तुहाडे दर ते सिर नवा के अपनी मन की मत त्याग रहे हां। मत्था टेकण दा अर्थ है कि मन की मत त्याग रहे हां। वो हंकार सिर विच हुंदा ना, सिर विच सिर चुका देने कि असीं हंकार छड्ड दिता, अज तो बाद तुसीं जिहड़ा सानू उपदेश दिओगे वो मन्नांगे। सिर का अर्थ यह है। पर कोई बंदा गोलक च पैसे रख के चुक ले, असीं कहिंदे बड़ा माड़ा कीता इन्हें दे पैसे रख के चुक ले, असीं तो गुरु अगे सिर रख के फिर चुक लैने, हंकार नाल ही चुकी फिरदे हां। एक बंदे मत्था टेक दे के मत त्याग दिती है, मत फिर चुकी फिरदे हां, गुरु दे दर ते आ के खंडे की पौल भी लै लैने हां, मत फिर चुकी फिरदे हां। जिन्ना चिर मन की मत नहीं त्यागांगे, गुरु के बचन सुरत नहीं वसणगे, उन्ना चिर जिंदगी च आनंद नहीं आना। बाणी पढ़नी मुबारक है, भागां वाले ने जिहड़े बाणी पढ़दे वाहिगुरू जी का सिमरन करते हैं, पर जदों वह गुरु की बाणी साडे हिरदे च वस जाएगी, सुरत विच वस जाएगी। पर सतगुरु सच्चे पातशाह जी कहिंदे ने होएगा कि गुरु के बचना दे राही साडी जिंदगी दे अंदरों जम्मण मरन का गेड़ कटिया जाएगा। देखो ऐ जीवन तो बाद की होना है तो वाहिगुरु जी जानते हैं। जब आप गुरु ग्रंथ साहब जी का बचन पढ़ते हाँ, सतगुरु जी ने एक बचन कहा, एक दजै एक दबी है, एक ना कुत्ते खाए, एक पानी विच ओ सटी है, एक भी फिर हसन पाए, नानक एव ना जापी किथे जाए समाए। कुछ समाज का रवाज है, बंदा जदों मरदा है मुसलमान वीर उन्हें दफना देंदे ने, क्योंकि अरब कंट्री च लकड़ा नहीं सन, उतों इस्लामत चलिया दफना देंदे सन, हिंदुस्तान च लकड़ा बड़िया सन, इतने सार दिता जाता है, कई जीवन प्राणी नूं रोड़ देंदे ने। जैनी पारसी लोग जिहड़े हसन, एक उन्हां चार दुआरी बनाई हुंदी, उत्थे जाके मुरदे नूं सुट जांदे, कां कुत्ते खा लैंदे ने। यह आपो अपने रवाज समाजिक भंगोल स्थिति अनुसार बने हुए ने। पर सतगुरु जी कहिंदे ये पता नहीं जीव कित्थे चलिया जांदा है, नानक एव ना जापई कित्थे जाए समाए। अज तक किसी नूं नहीं पता ਇਹ ਜ਼ਿੰਦਗੀ ਤੋਂ ਬਾਅਦ ਜੋ ਹੋਣਾ ਉੱਤੇ ਵਾਹਿਗੁਰੂ ਜੀ ਜਾਣਦੇ ਨੇ। ਪਰ ਐਸੇ ਜ਼ਿੰਦਗੀ ਦੇ ਅੰਦਰ ਅਸੀਂ ਜੰਮਦੇ ਮਰਦੇ ਰਹਿੰਦੇ ਹਾਂ, ਪਤਾ ਨਹੀਂ ਕਿੰਨੀਆਂ ਜੂਨਾਂ ਭੁਗਦੇ ਹਾਂ, ਕਿੰਨੀ ਵਾਰੀ ਅਸੀਂ ਮਰਦੇ ਹਾਂ, ਕਿੰਨੀ ਵਾਰੀ ਜਨਮ ਨੇ, ਕਦੀ ਕਾਂ ਕਦੀ ਕੁੱਤੇ, ਆਪਾਂ ਕੋਈ ਕੁਝ ਬਣ ਜਾਂਦੇ ਹਾਂ, ਸੁਭਾਅ ਸਾਡੇ ਨਿੱਤ ਬਦਲਦੇ ਰਹਿੰਦੇ। ਆਪਾਂ ਕਹਿੰਦੇ ਤਾਂ ਕਾਂ ਵਾਂਗੂ ਹਰ ਵੇਲੇ ਲਾਉਣੋ ਕਰਦਾ ਰਹਿੰਦਾ, ਇਹ ਤੇ ਕੁੱਤੇ ਵਾਂਗੂ ਭੌਂਕਦਾ ਰਹਿੰਦਾ, ਇਹ ਤੇ ਸੂਰ ਵਾਂਗੂ ਖਾਂਦਾ ਰਹਿੰਦਾ, ਇਹੀ ਤਾਂ ਸਾਡਾ ਜੰਮਣ ਮਰਨ ਹੈ। ਜਦੋਂ ਸਾਡਾ ਸੁਭਾਅ ਨਿਰੰਕਾਰ ਵਰਗਾ ਬਣ ਗਿਆ, ਅਸੀਂ ਮੁਕਤ ਹੋ ਜਾਵਾਂਗੇ। ਉਹ ਮੁਕਤੀ ਜਿਉਂਦੇ ਜੀ ਹੈ, ਮਰਨ ਤੋਂ ਬਾਅਦ ਮੁਕਤੀ ਜ਼ਰੂਰ ਮਿਲੇਗੀ ਜੇ ਜਿਉਂਦੇ ਜੀ ਮੁਕਤ ਹੋਵੋਗੇ। ਜੇ ਜਿਉਂਦੇ ਜੀ ਬੰਧਨਾਂ ਵਿੱਚ ਫਸੇ ਹੋਏ ਆ, ਤੇ ਮਾਫ਼ ਕਰਨਾ, ਕੇਵਲ ਹੱਡੀਆਂ ਕਿਸੇ ਥਾਂ ਤੇ ਪਾਉਣ ਨਾਲ ਮੁਕਤੀ ਨਹੀਂ ਮਿਲਣੀ, ਕੇਵਲ ਪਾਠ ਕਰਨ ਨਾਲ ਮੁਕਤੀ ਨਹੀਂ ਮਿਲਣੀ, ਮੁਕਤੀ ਮਿਲਣੀ ਹੈ ਗੁਰੂ ਕੇ ਸ਼ਬਦ ਵਿੱਚ ਜੁੜੇ ਹਾਂ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਆਪਾਂ ਗੁਰੂ ਕੇ ਬਚਨਾਂ ਨਾਲ ਜੁੜੇ, ਜਨਮ ਮਰਨ ਕਾਟੇ ਗੁਰੂ ਬਚਨੀ, ਗੁਰੂ ਕਾ ਇੱਕ ਬਚਨ ਪੜ੍ਹਦੇ, ਦਰਸ਼ਨ ਪਰਸੀ ਹੈ ਗੁਰੂ ਕਹਿ, ਜਨਮ ਮਰਨ ਦੁੱਖ ਜਾਏ। ਗੁਰੂ ਦੇ ਦਰਸ਼ਨ ਦੀਦਾਰ ਕਰ ਲਓ, ਭਾਵ ਆਪਣੀ ਸੁਰਤ ਨੂੰ ਗੁਰੂ ਕੇ ਸ਼ਬਦ ਵਿੱਚ ਜੋੜ ਲਓ, ਗੁਰੂ ਕੇ ਸਿਧਾਂਤ ਨਾਲ ਜੁੜ ਜਾਓ, ਤੁਹਾਡੇ ਜੰਮਣ ਮਰਨ ਦੇ ਦੁੱਖ ਕੱਟੇ ਜਾਣਗੇ। ਗੁਰੂ ਕੇ ਬਚਨਾਂ ਨਾਲ ਜੁੜਿਆ ਜੰਮਣ ਮਰਨ ਕੱਟੇ ਜਾਂਦੇ ਨੇ। ਗੁਰੂ ਕੇ ਬਚਨ ਦੀ ਇਹ ਵਡਿਆਈ ਹੈ ਕਿ ਗੁਰੂ ਦਾ ਬਚਨ ਹਮੇਸ਼ਾ ਤੁਹਾਡੇ ਨਾਲ ਰਹੇਗਾ, ਸਰੀਰ ਨਾਲ ਨਹੀਂ ਰਹੇਗਾ, ਗੁਰੂ ਦਾ ਬਚਨ ਹਮੇਸ਼ਾ ਨਾਲ ਰਹੇਗਾ। ਸਤਿਗੁਰੂ ਜੀ ਦਾ ਇੱਕ ਪਾਵਨ ਬਚਨ ਹੈ ਕਿ ਬਚਨ ਬਸੇ ਜੀ ਨਾਲੇ ਗੁਰ ਕਾ, बचन बसे जी नाले, बचन बसे जी नाले, गुर का बचन बसे जी नाले, बचन बसे जी। जी बसे जी नाले, गुर का बचन बसे जी नाले, बचन बसे जी नाले, गुर का बचन बसे जी नाले, बचन बसे जी। जल नहीं डूबे तस्कर नहीं लेवे, पाए न साके जाले, अंधले कोटिक निर्तन कहो तन माद दूध जैसे बाले, सागर में बोहित पायो हर नानक करी कृपा कृपाले। ऐस दुनिया दे समुद्र सी गोते खा रहे हां, इहदे विच सानू गुरु का शब्द मिल गया, जहाज है जिहड़ा गुरु का शब्द जहाज। गुरु दे शब्द दी किन्नी वड्डी वड्याई है, कदी इहनू सुरत विच वसा के देखो। श्रीमान भाई गुरदास जी ने गुरु के बचना की वडियाई करदे एक बड़ा प्यारा बचन किया, कहन लगे हीरा निका जिहा हुंदा है, हीरा निका जिहा हुंदा है, जैसे हीरा हाथ में तनक सह दिखाई दे, मोल किए दमकन भरत भंडार जी। उस हीरे नूं किसी जौहरी कोल वेच दो, तुहाडा घर रुपईआं नाल भर जाएगा, निका जिहा हीरा। बोड़ का बीज निका जिहा हुंदा है, बोड़ के बीज नूं बीज दिओ तो किड्डा तगड़ा दरख्त पैदा होएगा, उस दरख्त नूं गोलां लगणगियां। एक गोल विच कई बीज ने, वह बीज सारे बोड़ ही ने, जंगल लुकिया बैठा एक निके बीज बीज, जैसे बट बीज अत सूक्ष्म स्वरूप होत, बोए से बिरख होत अत विस्थार जी। चैक जिन्हू आप कहने कभी हुंडी कहते सने, जैसे बर बंध तो हुंडी लागत ना पार कसो, तुसी जेब में चैक पाया वह कोई भार नहीं हुंदा, दो पोटे का कागज ही है, पर जदों तुसी उन्हूं तुड़ा लेंदे कैश करा लेंदे रुपईआं जेबां जेबां रुपईआं नाल भर जांदियां ने। कहणगे तैसे गुर बचन सचन गुर सिखन मैं, जानिए महातन गए ही हरिद्वार जी। ए गुरु के बचना जो तुसी अपनी सुरत च एकत्र करी जाओगे ना, सुरत विच एकत्र, अज गुरु दी हजूरी चाहे हो एक गुरु दा बचन सुरत विसा लो, कल नूं एक विसा लो, सचन मैना एकत्र करना, एक एक बचन रोज एकत्र करो। जे रोज एकत्र करांगे महीने दे 30 बचन, साल दे 365 बचन, जिस मनुख दे कोल गुरु दे 365 बचन ने वह किन्ना अमीर हो जाएगा। जदों तुसी गुरु दे बचना नूं अपने हिरदे च एकत्र करोगे, तुसी हरी दे द्वार च वाहिगुरु जी दे चरणां नाल जुड़ के जाणोगे महात्मा किड्डा वड्डा है। कदी सुरत गुरु के बचन नाल जोड़ के देखो, जो आनंद गुरु दे बचना चो मिलना है दुनिया की किसी राजगद्दी ने नहीं देना, राजगद्दियां मुबारक ने, जे इन्हां दा आनंद मानना तो गुरु दे बचना नाल जुड़ के बैठो राजगद्दियां ते, इह गद्दियां सुखदाई हो जाणगियां, जैदेकार बन जाएगी फिर गद्दियां ते बैठदियां। इस करके सतगुरु सच्चे पातशाह जी कहिंदे ने गुरु के बचना नाल जदों जुड़े जिंदगी चो जम्मण मरण की चिंता मुक गई, हर तरह का फिक्र मुक गया, इथे ही बसनी है। सतगुरु सच्चे पातशाह जी कहिंदे ने कि बौड़ ना संकट द्वारा, जिंदगी चों दुखां दा दरवाजा मुक गया, दुखां दी गल खत्म हो गई, हुण ते जिंदगी अंदर आनंद ही आनंद पैदा हो गया है।
नानक शरण गही स्वामी की, पुनः पुनः नमस्कार।
धन श्री गुरु अर्जन देव जी महाराज कहिंदे कि भाई जदों गुरु की हजूरी च आके परमात्मा की शरण ली, फिर बेनती करना गुरु को आके जुड़ना परमात्मा नाल है, महापुरुखों को जाके जुड़ना परमात्मा नाल है, नाम जपण वालों को जाके जुड़ना वाहिगुरु जी के नाम नाल, शरीर नाल नहीं कि आप शरीर नूं मत्थे टेक के सत्कार करना। रबी प्यारियां दा बहुत मुबारक गल है, हर मनुख नूं करना चाहिए, उन्हां दी संगत भी करनी चाहिए, पर जुड़ना वाहिगुरु जी के नाम विच है। जिहड़ा परमात्मा दे प्यार जोड़े पई उहदी जरूर संगत करो, उहदी सेवा करो, उहदे बचन सुनो, पर जिहड़ा अपने शरीरां दी पूजा कराए भुल के उत्थे ना जाओ। गुरमत ने कहा शब्द गुरु सुरत तुन चेला, गुरु कोल आके जदों परमात्मा दे प्यार विच जुड़े, सतगुरु सच्चे पातशाह जी कहिंदे फिर की होया, पुनः पुनः नमस्कार, मैं वाहिगुरु जी दी शरण लई, मेरी जिंदगी अंदर सहज आनंद पैदा हो गया, मैं वाहेगुरु जी के प्यार में जुड़िया, मेरी जिंदगी के अंदर जम्मण मरण मिट गया, मैं वाहेगुरु जी के प्यार में जुड़िया, मेरी जिंदगी अंदर वो बिख सागर का प्रभाव खत्म हो गया, मैं वाहेगुरु जी के प्यार में जुड़ जुड़िया सतगुरु जी की संगत दे राही, वो जितने मेरे चंगे काम सन। हर बंदा जिंदगी चंगे काम करता है, ये नहीं है कि हर को माड़े काम करता है, ज सारा बंदा सारी जिंदगी माड़े काम ही करता है, आप चंगे काम भी करते माड़े काम भी करते हैं, ਮਾੜੇ ਕੰਮਾਂ ਨੂੰ ਧਰਤੀ ਮਿਲ ਜਾਂਦੀ ਕਿਉਂਕਿ ਆਵਾਗੋਣ ਬੂਟੀਆਂ ਹਰ ਥਾਂ ਤੇ ਪ੍ਰਫੁੱਲਤ ਹੋ ਜਾਂਦੀਆਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਵਾਗੋਣ ਬੂਟੀਆਂ ਹਰ ਥਾਂ ਤੇ ਪ੍ਰਫੁੱਲਤ ਹੋ ਜਾਂਦੀਆਂ ਨੇ, ਮਾੜੀਆਂ ਜਿਹੜੀਆਂ ਚੀਜ਼ਾਂ ਨੇ ਹਰ ਥਾਂ ਤੇ ਪ੍ਰਫੁੱਲਤ ਹੋ ਜਾਂਦੀਆਂ ਨੇ, ਵਿਕਾਰ ਹਰ ਥਾਂ ਤੇ ਪ੍ਰਫੁੱਲਤ ਹੋ ਜਾਂਦੇ ਨੇ। ਪਰ ਜੇ ਤੁਸੀਂ ਭਲੇ ਕਰਮਾਂ ਦਾ ਬੀਜ ਬੀਜਣਾ ਨਾ, ਉਹਦੇ ਲਈ ਸ਼ੁਭ ਧਰਤੀ ਚਾਹੀਦੀ, ਸ਼ੁਭ ਹਿਰਦਾ ਚਾਹੀਦਾ। ਉਹ ਸ਼ੁਭ ਹਿਰਦੇ ਵਾਲੀ ਅਵਸਥਾ ਬਣੇਗੀ ਸਤ ਸੰਗਤ ਵਿੱਚ ਆ ਕੇ, ਉਹ ਸ਼ੁਭ ਹਿਰਦੇ ਵਾਲੀ ਅਵਸਥਾ ਬਣੇਗੀ ਬਾਣੀ ਪੜ੍ਹ ਕੇ। ਕਈ ਵਾਰੀ ਕਈ ਕਹਿੰਦੇ ਜੀ ਬੜੇ ਚੰਗੇ ਕੰਮ ਕਰਦੇ ਬਾਣੀ ਪੜ੍ਹਨ ਦੀ ਕੀ ਲੋੜ ਹੈ। ਬਹੁਤ ਸਾਰੇ ਲੋਕ ਨੇ ਜਿਹੜੇ ਕਹਿੰਦੇ ਜੀ ਬੜੇ ਚੰਗੇ ਕੰਮ ਕਰਦੇ ਬਾਣੀ ਪੜ੍ਹਨ ਦੀ ਕੀ ਲੋੜ ਹੈ, ਗੁਰਦੁਆਰੇ ਜਾਣ ਦੀ ਕੀ ਲੋੜ ਹੈ, ਸੰਗਤ ਕਰਨ ਦੀ ਕੀ ਲੋੜ ਹੈ। ਇਹੀ ਕਿਹਾ ਜਾਂਦਾ ਜੀ ਬੜੇ ਚੰਗੇ ਕੰਮ, ਆਪਾਂ ਕਦੀ ਮਾੜਾ ਕੰਮ ਕੀਤਾ ਹੀ ਨਹੀਂ। ਚੰਗੀ ਗੱਲ ਹੈ ਭਾਈ ਚੰਗੇ ਕੰਮ ਕਰਦੇ ਹੋ, ਪਰ ਇਹ ਜੇ ਚੰਗੇ ਕਰਮਾਂ ਦਾ ਆਨੰਦ ਲੈਣਾ ਚਾਹੁੰਦੇ ਹੋ, ਜੇ ਇਹ ਚੰਗੇ ਕਰਮਾਂ ਨੂੰ ਤੁਸੀਂ ਆਪਣਾ ਅੰਕੁਰ ਬਣਾ ਕੇ ਇੱਕ ਦਰਖਤ ਬਣਾਉਣਾ ਚਾਹੁੰਦੇ ਤਾਂ ਫਲ ਲੈਣਾ ਚਾਹੁੰਦੇ ਹੋ, ਫਿਰ ਇਹਨਾਂ ਚੰਗੇ ਕਰਮਾਂ ਦੇ ਬੀਜ ਦੀ ਧਰਤੀ ਚਾਹੀਦੀ ਹੈ। ਉਹ ਧਰਤੀ ਤੁਹਾਡਾ ਹਿਰਦਾ। ਸਾਡੀ ਸੁਰਤ ਦਾ ਇੱਕ ਲੈਵਲ ਬਣਦਾ, ਸਾਡੇ ਹਿਰਦੇ ਦਾ ਇੱਕ ਪੱਧਰ ਬਣਦਾ, ਜਿੱਥੇ ਜਾ ਕੇ ਸਾਡੇ ਉਹ ਭਲੇ ਕਰਮਾਂ ਦੇ ਅੰਕੁਰ ਪ੍ਰਗਟ ਹੁੰਦੇ ਨੇ। ਜਦੋਂ ਆਪਾਂ ਸਤ ਸੰਗਤ ਚਾਹੁੰਦੇ, ਸਾਡੀ ਸੁਰਤ ਇਕਾਗਰ ਹੁੰਦੀ ਹੈ, ਸਾਡੀ ਸੁਰਤ ਨਿਰਵੈਰ ਹੁੰਦੀ ਹੈ, ਸਾਡੀ ਸੁਰਤ ਪਵਿੱਤਰ ਹੁੰਦੀ ਹੈ, ਸਾਡੀ ਸੁਰਤ ਵਾਹਿਗੁਰੂ ਜੀ ਦੇ ਪਿਆਰ ਜੁੜ ਕੇ ਨਿਰਭਉ ਹੋ ਜਾਂਦੀ ਹੈ। ਅਜਿਹੀ ਸੁਰਤ ਵਿੱਚ ਭਲੇ ਕਰਮਾਂ ਦੇ ਅੰਕੁਰ ਜਿਹੜੇ ਨੇ ਉਹ ਪ੍ਰਗਟ ਹੋ ਜਾਂਦੇ ਨੇ ਅਤੇ ਜ਼ਿੰਦਗੀ ਅੰਦਰ ਸਦਾ ਲਈ ਆਨੰਦ ਬਣ ਜਾਂਦਾ। ਅਸੀਂ ਜਦੋਂ ਚੰਗਾ ਕੰਮ ਕਰਦੇ ਕੋਈ ਖੁਸ਼ੀ ਮਿਲਦੀ ਹੈ, ਤੁਸੀਂ ਕਿਸੇ ਦੁਖੀ ਦੀ ਮਦਦ ਕਰੋ ਖੁਸ਼ੀ ਮਿਲਦੀ ਹੈ, ਕਿਸੇ ਦੀ ਹੈਲਪ ਕਰਦੇ ਹੋ ਖੁਸ਼ੀ ਮਿਲਦੀ, ਕੋਈ ਚੰਗਾ ਕੰਮ ਕਰ ਲਓ ਖੁਸ਼ੀ ਮਿਲਦੀ ਹੈ। ਪਰ ਇਹ ਖੁਸ਼ੀ ਸਦਾ ਬਣੀ ਰਹੇ, ਇਹ ਖੁਸ਼ੀ ਸਾਡੀ ਆਨੰਦ ਬਣ ਜਾਏ, ਉਹਦੇ ਲਈ ਸਤਸੰਗਤ ਬਹੁਤ ਜ਼ਰੂਰੀ ਹੈ, ਉਹਦੇ ਲਈ ਗੁਰਬਾਣੀ ਦਾ ਪਿਆਰ, ਵਾਹਿਗੁਰੂ ਜੀ ਦਾ ਸਿਮਰਨ ਬਹੁਤ ਜ਼ਰੂਰੀ ਹੈ। ਇਸ ਕਰਕੇ ਜਦੋਂ ਸਤਸੰਗਤ ਵਿੱਚ ਆਏ, ਗੁਰੂ ਕੋਲ ਆਏ, ਵਾਹਿਗੁਰੂ ਜੀ ਦੇ ਪਿਆਰ ਜੁੜੇ, ਸਾਡੇ ਉਹ ਭਲੇ ਕਰਮਾਂ ਦਾ ਜਿਹੜਾ ਸੀ ਨਾ ਬੀਜ, ਉਹ ਅੰਕੁਰ ਬਣ ਗਿਆ। ਆਓ ਗੁਰੂ ਚਰਨਾਂ 'ਚ ਅਰਦਾਸ ਕਰੀਏ, ਰੋਜ਼ ਸਤਸੰਗਤ ਨਾਲ ਪਿਆਰ ਬਣੇ। ਆਪਾਂ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਇਸ਼ਨਾਨ ਕਰਨ ਲਈ ਆਏ ਹਾਂ, ਸਤਿਗੁਰੂ ਦੇ ਦਰ 'ਤੇ ਕੌਵੇ ਹੰਸ ਬਣਦੇ ਨੇ, ਸਾਡੀ ਸੁਰਤ ਕੌਆ ਬਣੀ ਬੈਠੀ ਅੰਦਰੋਂ ਕਾਲੇ, ਆਪਾਂ ਉਸ ਸੁਰਤ ਨੂੰ ਹੰਸ ਬਣਾ ਸਕਦਾ ਸਾਡਾ ਸਤਿਗੁਰੂ, ਪਰ ਜਦੋਂ ਆਪਾਂ ਗੁਰਬਾਣੀ ਦੇ ਸਰੋਵਰ 'ਚ ਇਸ਼ਨਾਨ ਕਰਾਂਗੇ, ਗੁਰਬਾਣੀ ਨਾਲ ਜੁੜੀਏ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ। ਔਰ ਗੁਰਬਾਣੀ ਨੇ ਇੱਕ ਸਵੱਸ ਸਮਾਜ ਦੀ ਸਿਰਜਣਾ ਦੀ ਗੱਲ ਕੀਤੀ ਹੈ, ਗੁਰਬਾਣੀ ਨੇ ਧਰਤੀ ਨੂੰ ਧਰਮਸਾਲ ਬਣਾਉਣ ਦੀ ਗੱਲ ਕੀਤੀ ਹੈ। ਉਹ ਕੁਝ ਤਾਂ ਬਣੇਗਾ ਜੇ ਇਹ ਗੁਰੂ ਕੇ ਸਿੱਖ ਜਿਹੜੇ ਧਰਮ ਤੁਜਾ ਨੇ, ਧਰਮ ਦੀ ਗੁਰੂ ਦੇ ਦਰ ਦੀ ਜੋ ਧਰਮ ਤੁਜਾ ਨੇ, ਇਹ ਗੁਰਬਾਣੀ ਨਾਲ ਜੁੜ ਕੇ ਧਰਤੀ ਦੇ ਉੱਪਰ ਇੱਕ ਸਵੱਸ ਸਮਾਜ ਦੀ ਸਿਰਜਣਾ ਦਾ ਯਤਨ ਕਰਨਗੇ। ਮੇਰੀ ਗੁਰੂ ਚਰਨਾਂ 'ਚ ਅਰਦਾਸ ਹੈ, ਸਤਿਗੁਰੂ ਸਾਰਿਆਂ ਨੂੰ ਨਾਮ ਬਾਣੀ ਦਾ ਪਿਆਰ ਬਖਸ਼ਿਸ਼ ਕਰਨ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲ ਚੁੱਕ ਦੀ ਖਿਮਾ ਕਰ ਦੇਣੀ। ਬਹੁਤ ਧੰਨਵਾਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਔਰ ਗੁਰੂ ਰੂਪ ਸਾਧ ਸੰਗਤ ਜੀ ਦਾ, ਜਿਨ੍ਹਾਂ ਦੀ ਪਿਆਰ ਬਖਸ਼ ਸਦਕਾ ਇਹ ਦਾਤ ਪ੍ਰਾਪਤ ਹੋਈ ਹੈ, ਔਰ ਮਾਣਯੋਗ ਸਮੁੱਚੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਵੀਰਾਂ ਦਾ ਧੰਨਵਾਦ ਹੈ। ਭੁੱਲ ਚੁੱਕ ਦੀ ਖਿਮਾ ਕਰਦੇ ਹਾਂ। ਆਓ ਆਖਰੀ ਪੰਕਤੀਆਂ ਭਾਈ ਸਾਹਿਬ ਜੀ ਦੀ ਰਚਨਾ ਤੋਂ ਸ਼ਰਵਣ ਕਰੀਏ ਤੇ ਸਮਾਪਤੀ ਕਰੀਏ ਜੀ।
ਜਨਮ ਮਰਨ ਕਾਟੇ ਗੁਰ ਬਚਨੀ, ਬਹੁੜ ਨਾ ਸੰਕਟ ਦੁਆਰਾ, ਨਾਨਕ ਸਰਨ ਗਈ ਸਵਾਮੀ ਕੀ, ਪੁਨਹ ਪੁਨਹ ਨਮਸਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।